दंडौत बंदन अनंक बार सर्व कला समरथ डोलन ते राखो प्रभु नानक दे कर हथ फिरत फिरत प्रभ आया परया तौ शरणाए नानक की प्रभ बेनती अपनी भगती लाए नानक की प्रभ बेनती अपनी भगती लाए ज्यों बुलावै त्यों बोलै स्वामी कुदरत कमण हमारी साध संग नानक जस गायो जो प्रभ की अत प्यारी जब लो नहीं भाग लीलार उदय तब लो भ्रमती फिरते बहुतायो कल घोर समुंदर में बूढ़त थे कब हूँ मिट है नहीं रे पछतायो तत् विचार जह मथरा जग तारन को अवतार बनायो जपियो जिन अर्जन देव गुरु फिर संकट जोन गर बनायायो मत सुमत तीरे वस स्वामी हम जंत तू पुरख जंतैनी जन नानक के प्रभ करते स्वामी ज्यों भावै तिवें बुलैनी जन नानक के प्रभ करते स्वामी ज्यों भावै तिवें गुरपूरा पायो वड भागी लिव लागी मेदन भर सहता भय भंजन कल सहार तुहे जस बगता कुल सोडी गुर रामदास तन धर्म तुजा अर्जन हर भगता भय भंजन पर पीर निवारन कल सहार तुहे जस बगता कुल सोडी गुर रामदास तन धर्म तुजा अर्जन हर भगता वाहिगुरु जी का खालसा वाहिगुरु जी की फतेह। साहिबे कमाल रहमतां दे मालिक शाहे शहनशाह दसाहीं पातशाहियां दी परम पवित्र जोत प्रताख सतगुरु जी हाजरा हजूर जहरा जहूर राज आन राज पान आन पान देव आन देव उपमा महान धन धन श्री गुरु ग्रंथ साहिब सच्चे पातशाह महाराज जी दी पावन पवित्र हजूरी विच सभायमान हो रही परम सन्मान योग खालसा साध संगत जी आप वड्डियां भागां वालियां ने ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਣ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀ ਦਾਰੀ ਕੀਤੇ। ਗੁਰਮੁਖਾਂ ਪਿਆਰਿਆਂ ਨੇ ਰਲ ਮਿਲ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਗੁਰਮੰਤਰ ਅਭਿਆਸ, ਗੁਰੂ ਕੀ ਬਾਣੀ ਦੇ ਨਿਤਨੇਮ, ਰਾਗੀ ਸਿੰਘਾਂ ਦੀ ਸੁੰਦਰ ਰਸਨਾ ਤੋਂ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਆਓ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਲੜੀਵਾਰ ਕਥਾ ਵੀ ਚਾਰ ਤੁਰਕੀ ਬਾਣੀ ਵਿੱਚੋਂ ਸਰਵਣ ਕਰਦੇ ਹੈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲਾਂ ਨਾਲ ਸਾਂਝ ਪਾ ਕਰਕੇ, ਉਪਦੇਸ਼ ਨਾਲ ਸਾਂਝ ਪਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ, ਕਿਤੇ ਇੱਕ ਦਮ ਵੀ ਖਾਲੀ ਨਾ ਚਲਿਆ ਜਾਏ, ਇੱਕ ਸਵਾਸ ਵੀ ਕਿਤੇ ਇਵੇਂ ਬਿਰਥਿਆ ਨਾ ਚਲਿਆ ਜਾਏ। ਹਰ ਇੱਕ ਸਵਾਸ, ਹਰ ਇੱਕ ਦਮ, ਹਰ ਵੇਲੇ ਅਕਾਲ ਪੁਰਖ ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ, ਇਹ ਆਇਆ ਹੋਇਆ ਮਨੁੱਖੀ ਜਾਮਾ ਸਫਲਾ ਹੋ ਜਾਏ, ਇਹ ਆਇਆ ਹੋਇਆ ਸਰੀਰ ਸਫਲਾ ਹੋ ਜਾਏ, ਇਹ ਸੰਸਾਰ 'ਤੇ ਕਿਤੇ ਸਬੱਬ ਨਾਲ 84 ਲੱਖ ਜੂਨਾਂ ਤੋਂ ਬਾਅਦ ਕਿਤੇ ਗੇੜਾ ਵੱਜਿਆ, ਇਹ ਮਨੁੱਖਾ ਸਰੀਰ ਮਿਲਿਆ, ਮਨੁੱਖੀ ਜਾਮਾ ਮਿਲਿਆ, ਇਵੇਂ ਕਿਤੇ ਇਹ ਵਾਰੀ ਨਾ ਲੰਘ ਜਾਏ ਵੀ ਅਸੀਂ ਪਰਮਾਤਮਾ ਦੇ ਚਰਨਾਂ ਨਾਲ ਜੋੜੀ ਨਾ ਸਕੀਏ, ਵਾਹਿਗੁਰੂ ਦੇ ਚਰਨਾਂ ਨਾਲ ਜੋੜੀ ਨਾ ਸਕੀਏ। ਪਰ ਸੰਸਾਰ ਦੇ ਧੰਦਿਆਂ ਨੇ, ਸੰਸਾਰ ਦੇ ਜੰਜਾਲਾਂ ਨੇ, ਸੰਸਾਰ ਦੀ ਚਮਕ ਦਮਕ ਨੇ ਸਾਨੂੰ ਐਸਾ ਪਰਮਾਤਮਾ ਦੇ ਚਰਨਾਂ ਨਾਲੋਂ ਤੋੜਿਆ, ਚਾਹੁੰਦਾ ਹੋਇਆ ਵੀ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਦਾ। ਮਨ ਦੇ ਵਿੱਚ ਵਿਚਾਰ ਕਦੀ ਕਦੀ ਆਉਂਦੀ ਹੈ ਵੀ ਮੈਂ ਪਰਮਾਤਮਾ ਦੇ ਚਰਨਾਂ ਨਾਲ ਜੁੜਾਂ, ਕਦੀ ਕਦੀ ਮਨ ਦੇ ਵਿੱਚ ਹੀ ਵਿਚਾਰ ਗੇੜਾ ਮਾਰਦੀ ਹੈ ਵੀ ਮੇਰਾ ਜੀਵਨ ਤਾਂ ਕੁਛ ਹੋਰ ਕਰਨ ਵਾਸਤੇ ਸੀ, ਤਾਂ ਕਰੀਬ ਮੈਂ ਕੁਛ ਹੋਰ ਜਾ ਰਿਹਾ, ਕਦੀ ਕਦੀ ਵਿਚਾਰ ਆਉਂਦੀ। ਫਿਰ ਦੁਨਿਆਵੀ ਵਿਚਾਰਾਂ ਉਸ ਵਿਚਾਰ ਨੂੰ ਥੱਲੇ ਨੱਪ ਲੈਂਦੀਆਂ ਨੇ, ਨਹੀਂ ਤੂੰ ਤਾਂ ਬਹੁਤ ਵੱਡਾ ਹੈ, ਤੇਰੇ 'ਤੇ ਅਜੇ ਕਈ ਕੰਮ ਕਰਨ ਵਾਲੇ ਪਏ ਨੇ, ਤੂੰ ਤਾਂ ਸੰਸਾਰ 'ਤੇ ਅਜੇ ਬਹੁਤ ਕੁਛ ਕਰਨਾ ਹੈ, ਤਕੜਾ ਹੋ ਕੇ ਦੁਨੀਆਦਾਰੀ ਵੱਲ ਚੱਲ। ਪਰਮਾਤਮਾ ਦੇ ਵਾਸਤੇ ਵਿਚਾਰ ਆਉਂਦੀ ਹੈ ਅਤੇ ਪਰ ਉਹ ਫਿਰ ਥੱਲੇ ਸੰਸਾਰੀ ਵਿਚਾਰਾਂ ਵਿੱਚ ਹੀ ਦੱਬੀ ਜਾਂਦੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮਤ ਦੀ ਵਿਆਖਿਆ ਕੀਤੀ ਅਤੇ ਗੁਰਮਤ ਦੀ ਵਿਆਖਿਆ ਸਮਝਾਉਂਦੇ ਸਮਝਾਉਂਦੇ ਕਹਿਣ ਲੱਗੇ, ਜੈਸੇ ਮਨ ਧਾਵੈ ਪਰ ਧਨ ਦੂਖਣਾ। ਜਿਵੇਂ ਸਾਡਾ ਮਨ ਦੌੜਦਾ ਹੈ ਨਾ ਰਾਤ ਦਿਨੇ ਪਰਾਏ ਧਨ ਵਾਸਤੇ, ਪਰਾਏ ਧਨ ਵਾਸਤੇ ਅਤੇ ਦੂਜੇ ਵਿੱਚ ਦੋਸ਼ ਕੱਢਣ ਵਾਸਤੇ, ਦੂਜੇ ਨਾਲ ਈਰਖਾਬਾਜ਼ੀ ਕਰਨ ਵਾਸਤੇ। ਅਤੇ ਸਾਡੇ ਮਨ ਦਾ ਇਹ ਨੀਵਾਂ ਸੁਭਾਅ ਹੈ ਵੀ ਅੱਖਾਂ ਨੇ ਜਦੋਂ ਵੇਖਣਾ ਹਮੇਸ਼ਾ ਪਰਾਇਆ ਧਨ ਵੇਖਣਾ, ਮਨ ਨੇ ਜਦੋਂ ਸੋਚਣਾ ਹਮੇਸ਼ਾ ਇਹ ਸੋਚਣਾ ਵੀ ਕਿਸੇ ਤਰੀਕੇ ਨਾਲ ਮੈਨੂੰ ਦੂਜੇ ਦਾ ਧਨ ਪ੍ਰਾਪਤ ਹੋ ਜਾਏ, ਦੂਜੇ ਦੀ ਵੀ ਮਾਇਆ ਪ੍ਰਾਪਤ ਹੋ ਜਾਏ। ਮਨ ਰਾਤ ਦਿਨ ਦੌੜਦਾ ਰਹਿੰਦਾ ਵੀ ਕਿਸੇ ਤਰੀਕੇ ਨਾਲ ਮੈਨੂੰ ਦੂਜੇ ਦੇ ਅਵਗਣਾਂ ਦਾ ਪਤਾ ਲੱਗ ਜਾਏ, ਉਹਦੀ ਕਮਜ਼ੋਰੀ ਦਾ ਪਤਾ ਲੱਗ ਜਾਏ। ਇਹਦੇ ਵਾਸਤੇ ਰਾਤ ਦਿਨ ਤਤ ਪਾਰੀਏ, ਰਾਤ ਦਿਨ ਪੂਰਾ ਅਲਰਟੀਏ। ਅਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਮਨ ਧਾਵੈ ਪਰ ਧਨ ਦੂਖਣਾ ਲਓ, ਸ੍ਰੀ ਗੁਰ ਸਰਨ ਸਾਧ ਸੰਗ ਲਾਓ ਨਾ ਆਵਈ। ਜਿਵੇਂ ਮਨ ਪਰਾਏ ਧਨ ਵਾਸਤੇ ਅਤੇ ਪਰਾਏ ਧਨ ਵਾਸਤੇ ਦੌੜਦਾ ਹੈ ਨਾ, ਇੱਦਾਂ ਉਤਸ਼ਾਹ ਕਰਕੇ, ਇੱਦਾਂ ਖੁਸ਼ੀ ਕਰਕੇ, ਇੱਦਾਂ ਮਨ ਦੀ ਚਾਹ ਕਰਕੇ ਕਦੀ ਗੁਰੂ ਕੀ ਸੰਗਤ ਵਿੱਚ ਨਹੀਂ ਆ ਕੇ ਬੈਠਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵੱਲ ਨਹੀਂ ਕਦੀ ਇੱਦਾਂ ਦੌੜਿਆ। ਦੂਜੇ ਪਾਸੇ ਤਾਂ 24 ਘੰਟੇ ਹੀ ਦੌੜਦਾ ਰਹਿੰਦਾ, 24 ਘੰਟੇ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ, ਤੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਨ ਵਾਸਤੇ ਕਿਤੇ ਇੱਕ ਮਿੰਟ ਵੀ ਇਦਾਂ ਦੀ ਵਿਚਾਰ ਅੰਦਰ ਨਹੀਂ ਆਈ। ਦੂਜਾ ਪ੍ਰਮਾਣ ਇੱਕ ਹੋਰ ਦਿੱਤਾ, ਜੈਸੇ ਮਨ ਪਰਾਧੀਨ ਹੀਣ ਦੀਨਤਾ ਮੈਂ, ਜਿਵੇਂ ਮਨ ਪਰਾਏ ਦੇ ਅਧੀਨ ਹੋ ਕੇ ਦੂਜੇ ਦੇ ਅਧੀਨ ਹੋ ਕੇ ਅਤੇ ਬਹੁਤ ਹੀ ਦੀਨਤਾ ਵਿੱਚ ਆਉਂਦਾ, ਬਹੁਤ ਹੀ ਗਰੀਬੀ ਬਹੁਤ ਹੀ ਨਿਮਰਤਾ ਜੀ ਵਿੱਚ ਆ ਜਾਂਦਾ, ਬਹੁਤਾ ਨੀਵਾਂ ਹੋ ਜਾਂਦਾ, ਜਾਂ ਮਨੁੱਖ ਆਪਣੇ 'ਤੇ ਤਕੜੇ ਤੋਂ ਡਰਦਾ, ਜ਼ੋਰਾਵਰ ਤੋਂ ਡਰਦਾ ਹੋਇਆ ਅਧੀਨਗੀ ਕਬੂਲ ਕਰ ਲੈਂਦਾ, ਅਤੇ ਜਾਂ ਫਿਰ ਕਿਸੇ ਗਰਜਦਾ ਮਾਰਿਆ ਹੋਇਆ ਦੂਜੇ ਦੇ ਤਰਲੇ ਕੱਢਦਾ। ਦੋ ਹੀ ਕਾਰਨ ਨੇ, ਜਾਂ ਤਾਂ ਡਰਦਾ ਹੋਇਆ ਹਾਂਜੀ ਹਾਂਜੀ ਕਰਦਾ, ਅਤੇ ਜਾਂ ਫਿਰ ਕੋਈ ਮਤਲਬ ਹੈ ਉਹਦੇ ਵਾਸਤੇ, ਨਾ ਚਾਹੁੰਦਾ ਹੋਇਆ ਵੀ ਦੀਨ ਹੁੰਦਾ ਫਿਰਦਾ, ਨੀਵਾਂ ਹੁੰਦਾ ਫਿਰਦਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਮਨ ਪਰਾਧੀਨ ਹੀਣ ਦੀਨਤਾ ਮੈਂ, ਸਾਧ ਸੰਗ ਸਤਿਗੁਰ ਸੇਵਾ ਨਾ ਲਗਾਵਈ। ਜਿੱਦਾਂ ਦੂਜਿਆਂ ਦੀ ਅਧੀਨਗੀ ਕਰਦਾ ਹੋਇਆ ਬੜੀ ਨਿਮਰਤਾ ਦੇ ਨਾਲ ਅੱਗੇ ਪਿੱਛੇ ਭੱਜਾ ਫਿਰਦਾ ਹੈ ਨਾ, ਇੱਦਾਂ ਜ਼ਿੰਦਗੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਅਤੇ ਸਤਿਗੁਰਾਂ ਦੀ ਸੇਵਾ ਵਿੱਚ ਕਦੀ ਦੀਨਤਾਈ ਨਾਲ ਨਹੀਂ ਆਇਆ, ਨਾ ਨਿਮਰਤਾ ਨਾਲ ਕਦੀ ਸੇਵਾ ਕੀਤੀ ਅਤੇ ਨਾ ਨਿਮਰਤਾ ਨਾਲ ਕਦੀ ਸੰਗਤੀ ਕੀਤੀ। ਸੰਗਤ ਵਿੱਚ ਆ ਕੇ ਵੀ ਦੂਜੇ ਦੇ ਅਵਗੁਣ ਹੀ ਕੱਢਦਾ ਰਹਿੰਦਾ, ਦੂਜੇ ਦੀਆਂ ਕਮਜ਼ੋਰੀਆਂ ਹੀ ਫੜਦਾ ਰਹਿੰਦਾ, ਸੇਵਾ ਵਿੱਚ ਲੱਗ ਕੇ ਵੀ ਹਉਮੈ ਕਰਦਾ ਰਹਿੰਦਾ ਵੀ ਇਹ ਮੈਂ ਕੀਤੀ ਹੈ, ਮੈਂ ਨਾ ਹੁੰਦਾ ਤਾਂ ਇਹ ਨਹੀਂ ਸੀ ਹੋਣੀ, ਜੋ ਕੁਛ ਗਵਾਉਣਾ ਸੀ ਕਰਕੇ ਸਗੋਂ ਉਹ ਪ੍ਰਾਪਤ ਕਰ ਲਿਆ, ਉਹ ਸਗੋਂ ਜ਼ਿਆਦਾ ਪਕੜ ਬਣਾ ਲਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਵੇਂ ਮਨ ਪਰਾਏ ਦੀ ਦੀਨਤਾ ਵਿੱਚ ਬਹੁਤਾ ਅਧੀਨ ਹੋ ਕਰਕੇ, ਬਹੁਤਾ ਨੀਵਾਂ ਹੋ ਕਰਕੇ, ਜਿੱਥੇ ਕੋਈ ਖੁਦ ਗਰਜੀਏ ਅਤੇ ਜਾਂ ਜਿੱਥੋਂ ਡਰੀਏ ਉੱਥੇ ਨੀਵਾਂ ਹੋ ਕਰਕੇ ਟਹਿਲ ਕਮਾਉਂਦਾ ਫਿਰਦਾ ਹੈ, ਸੇਵਾ ਕਰਦਾ ਫਿਰਦਾ ਹੈ, ਇੱਦਾਂ ਕਦੀ ਗੁਰੂ ਕੀ ਸੰਗਤ ਦੀ ਅਤੇ ਸਤਿਗੁਰਾਂ ਦੀ ਸੇਵਾ ਨਹੀਂ ਕਰਦਾ। ਤੀਜਾ ਪ੍ਰਮਾਣ ਇੱਕ ਹੋਰ ਦਿੱਤਾ, ਕਹਿੰਦੇ ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ, ਜਿਵੇਂ ਸਾਡਾ ਮਨ ਕਿਰਤ ਵਿੱਚ ਅਤੇ ਸੰਸਾਰ ਦੀ ਪ੍ਰਵਿਰਤੀ ਵਿੱਚ, ਦੁਨੀਆਦਾਰੀ ਵਿੱਚ, ਆਪਣੇ ਕੰਮ ਧੰਦਿਆਂ ਵਿੱਚ ਅਤੇ ਦੁਨੀਆਦਾਰੀ ਵਿੱਚ ਜਿਵੇਂ ਰਾਤ ਦਿਨੇ ਮਨ ਲੱਗਿਆ ਹੋਇਆ ਹੈ, ਐਂ ਮਗਨ ਹੋਇਆ ਪਿਆ ਹੈ, ਪੂਰਾ ਖੁੱਭਿਆ ਪਿਆ ਹੈ। ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵਈ। ਉਦਾਂ ਮਨ ਕਦੀ ਗੁਰੂ ਕੀ ਸੰਗਤ ਵਿੱਚ ਅਤੇ ਗੁਰੂ ਕੇ ਕੀਰਤਨ ਵਿੱਚ ਮਗਨ ਨਹੀਂ ਹੋਇਆ, ਉੱਦਾਂ ਨਹੀਂ ਕਦੀ ਠਹਿਰਿਆ, ਜਿੱਦਾਂ ਦੁਨੀਆ ਦੇ ਧੰਦਿਆਂ ਵਿੱਚ ਐਨ ਮਨ ਕਰਕੇ ਜੁੜਿਆ ਹੋਇਆ ਹੈ, ਦੁਨੀਆਦਾਰੀ ਵਿੱਚ ਪ੍ਰਵਿਰਤੀ ਵਿੱਚ ਸੰਸਾਰ ਵਿੱਚ ਐਨ ਮਨ ਕਰਕੇ ਖੁੱਭਿਆ ਹੋਇਆ ਹੈ, ਉੱਦਾਂ ਦੇ ਮਨ ਨਾਲ ਕਦੀ ਗੁਰੂ ਕੀ ਸੰਗਤ ਨਹੀਂ ਕੀਤੀ ਅਤੇ ਉੱਦਾਂ ਦੇ ਮਨ ਨਾਲ ਕਦੀ ਕੀਰਤਨ ਦੀ ਦਾਤ ਆਪਣੀ ਝੋਲੀ ਵਿੱਚ ਨਹੀਂ ਪਵਾਈ, ਉੱਦਾਂ ਕਿਤੇ ਗੁਰੂ ਕੇ ਬਚਨਾਂ ਨੂੰ ਸੁਣਨ ਵਾਸਤੇ ਮਨ ਵਿੱਚ ਚਾਹ ਨਹੀਂ ਪੈਦਾ ਹੋਈ, ਉਹਦਾ ਮਨ ਕਦੀ ਗੁਰੂ ਕੇ ਸ਼ਬਦ ਵਿੱਚ ਮਗਨ ਨਹੀਂ ਹੋਇਆ। ਅਤੇ ਇੱਕ ਹੋਰ ਨਾਲ ਉਪਦੇਸ਼ ਕਰਦੇ ਨੇ ਭਾਈ ਗੁਰਦਾਸ ਜੀ, ਕੁੱਕਰ ਜਿਉਂ ਚੌਂਚ ਕਾਢ ਚਾਕੀ ਚਾਟਵੇ ਕੋ ਜਾਏ। ਕੁੱਕਰ ਨੂੰ ਇੱਕ ਜਿੰਨੀਆਂ ਮਰਜ਼ੀ ਕੋਈ ਰੋਟੀਆਂ ਖਵਾ ਦੇ, ਜਿੰਨੇ ਮਰਜ਼ੀ ਪ੍ਰਸ਼ਾਦੇ ਛਕਾ ਦੇ, ਕੁੱਕਰ ਦਾ ਇੱਕ ਸੁਭਾਅ ਹੈ, ਕੁੱਤੇ ਦਾ ਇੱਕ ਸੁਭਾਅ ਹੈ ਵੀ ਜਿੱਥੇ ਬੀਬੀਆਂ ਚੱਕੀ ਪੀਸਦੀਆਂ ਹਨ ਅਤੇ ਚੱਕੀ ਦੇ ਚਾਰ ਚਫੇਰੇ ਧਰਤੀ 'ਤੇ ਥੋੜ੍ਹਾ ਥੋੜ੍ਹਾ ਆਟਾ ਡੁੱਲ ਜਾਂਦਾ ਹੈ, ਚੱਕੀ ਦੇ ਨਾਲ ਵੀ ਲੱਗਾ ਰਹਿ ਜਾਂਦਾ ਹੈ, ਉਹ ਜ਼ਰੂਰ ਉਹਨੇ ਚਟਨੀ ਚਟਨੀ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਵੇਂ ਕੁੱਤਾ ਚੱਕੀ ਨਹੀਂ ਨਾ ਛੱਡਦਾ ਚੱਟਣ ਤੋਂ, ਇੱਦਾਂ ਇਹ ਮਨੁੱਖ ਦਾ ਸੁਭਾਅ ਹੈ। ਪਰਮਾਤਮਾ ਜਿੰਨੇ ਮਰਜ਼ੀ ਪਦਾਰਥ ਦੇ ਦੇ, ਜਿੰਨੀਆਂ ਮਰਜ਼ੀ ਖੁਸ਼ੀਆਂ ਦੇ ਦੇ, ਜਿੰਨੇ ਮਰਜ਼ੀ ਦੁਨੀਆਂ ਦੇ ਸੁੱਖ ਦੇ ਦੇ, ਉਹਨਾਂ ਦਾ ਸ਼ੁਕਰਾਨਾ ਕਰਨ ਦੀ ਥਾਂ 'ਤੇ ਸਗੋਂ ਹੋਰ ਅੱਗੇ ਰਾਤ ਦਿਨੇ ਯਤਨ ਕਰਦਾ ਫਿਰਦਾ ਹੈ ਵੀ ਹੁਣ ਆਹ ਵੀ ਮੈਨੂੰ ਮਿਲ ਜੇ, ਹੁਣ ਆਹ ਵੀ ਮੈਨੂੰ ਮਿਲ ਜੇ, ਆਹ ਵੀ ਪ੍ਰਾਪਤ ਹੋ ਜੇ। ਨਜ਼ਰ ਆਪਣੇ ਤੋਂ ਉੱਚੇ ਪਾਸੇ ਨੂੰ ਰੱਖਦਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੀਵੇਂ ਪਾਸੇ ਨਜ਼ਰ ਮਾਰ ਕੇ ਵੇਖ, ਨੀਵੇਂ ਪਾਸੇ ਤੈਨੂੰ ਤਾਂ ਪ੍ਰਸ਼ਾਦਾ ਮਿਲ ਗਿਆ ਦੁਨੀਆਂ 'ਤੇ, ਇਹੋ ਜਿਹੇ ਵੀ ਕਈ ਮਨੁੱਖ ਨੇ ਜਿਨ੍ਹਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਨਹੀਂ ਮਿਲਿਆ, ਤੈਨੂੰ ਤਾਂ ਕੱਪੜੇ ਪਹਿਨਣ ਵਾਸਤੇ ਮਿਲ ਗਿਆ ਦੁਨੀਆਂ 'ਤੇ, ਇਹੋ ਜਿਹੇ ਵੀ ਕਈ ਮਨੁੱਖ ਨੇ ਜਿਨ੍ਹਾਂ ਕੋਲ ਤਨ ਢੱਕਣ ਵਾਸਤੇ ਕੱਪੜਾ ਹੀ ਨਹੀਂ ਹੈਗਾ, ਤੈਨੂੰ ਤਾਂ ਪਰਮਾਤਮਾ ਨੇ ਘਰ ਦਿੱਤਾ ਹੈ, ਸੰਤਾਨ ਦਿੱਤੀ ਹੈ, ਪਰਿਵਾਰ ਦਿੱਤਾ ਹੈ, ਦੁਨੀਆਂ 'ਤੇ ਐਸੇ ਮਨੁੱਖ ਵੀ ਹੈਗੇ ਨੇ ਜਿਹੜੇ ਥੱਲੇ ਸੌਂ ਕੇ ਗੁਜ਼ਾਰਾ ਕਰਦੇ ਨੇ, ਘਰ ਨਹੀਂ ਹੈਗਾ, ਛੱਤ ਨਹੀਂ ਹੈਗੀ, ਨੀਵੇਂ ਪਾਸੇ ਨਜ਼ਰ ਮਾਰ ਕੇ ਵੇਖ, ਫਿਰ ਤੈਨੂੰ ਪਤਾ ਲੱਗੇ ਵੀ ਪਰਮਾਤਮਾ ਦਾ ਸ਼ੁਕਰਾਨਾ ਕੀ ਹੈ, ਪਰਮਾਤਮਾ ਦੇ ਦਾਤਾਂ ਕੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹਮੇਸ਼ਾ ਉੱਚੇ ਪਾਸੇ ਨਜ਼ਰ ਮਾਰਦਾ ਹੈ, ਵੱਡੇ ਪਾਸੇ ਵੇਖਦਾ ਹੈ, ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਪਹਿਲੀਆਂ ਦਾਤਾਂ ਦਾ ਤਾਂ ਕਦੀ ਸ਼ੁਕਰਾਨਾ ਕਰਦਾ ਨਹੀਂ, ਕਦੀ ਪਰਮਾਤਮਾ ਦਾ ਧੰਨਵਾਦ ਕਰਦਾ ਨਹੀਂ, ਕਦੀ ਸਾਧ ਸੰਤ ਦੀ ਸੇਵਾ ਨਹੀਂ ਕੀਤੀ, ਕਦੀ ਗੁਰਸਿੱਖਾਂ ਦੀ ਸੇਵਾ ਨਹੀਂ ਕੀਤੀ, ਕਦੀ ਗੁਰਮੁਖਾਂ ਦੀ ਸੇਵਾ ਨਹੀਂ ਕੀਤੀ, ਅਤੇ ਯਤਨ ਕਰਦਾ ਫਿਰਦਾ ਹੈ ਵੀ ਮੈਨੂੰ ਹੋਰ ਪ੍ਰਾਪਤ ਹੋ ਜਾਏ, ਹੋਰ ਧੰਨ ਪ੍ਰਾਪਤ ਕਰ ਲਵਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਹ ਤਾਂ ਇੱਦਾਂ ਹੈ ਜਿਵੇਂ ਕੋਈ ਕੂਕਰ ਆਪਣਾ ਮੂੰਹ ਕੱਢ ਕੇ ਅਤੇ ਚੱਕੀ ਚਿੱਟਣ ਵਾਸਤੇ ਦੌੜੇ, ਭਾਵੇਂ ਜਿੰਨਾ ਮਰਜ਼ੀ ਰੱਜਿਆ ਹੋਵੇ, ਇਹ ਮਨੁੱਖ ਦਾ ਸੁਭਾਅ ਹੈ। ਕਹਿੰਦੇ, ਜਾ ਕੇ ਮਿੱਠੀ ਲਾਗੇ ਦੇਖੇ ਤਾਹੀ ਪਾਛੇ ਧਾਵਈ, ਜਿਹੜੇ ਪਾਸਿਓਂ ਮਿੱਠਾ ਮਿਲਦਾ ਹੈ ਨਾ ਉਸੇ ਪਾਸੇ ਨੂੰ ਦੌੜਦਾ ਹੈ, ਪਤਾ ਲੱਗ ਜਾਵੇ ਵੀ ਇੱਥੋਂ ਮੈਨੂੰ ਮਾਇਆ ਮਿਲਣੀ ਹੈ, ਐਨ ਬਹੁਤਾ ਨਿਮਰਤਾ ਦੇ ਵਿੱਚ ਹੀ ਆ ਜਾਂਦਾ ਹੈ, ਬਹੁਤਾ ਨੀਵਾਂ ਹੋ ਜਾਂਦਾ ਹੈ, ਪਤਾ ਲੱਗ ਜਾਵੇ ਵੀ ਇੱਥੋਂ ਮੇਰਾ ਸਵਾਰਥ ਪੂਰਾ ਹੋ ਸਕਦਾ ਹੈ, ਇੱਥੋਂ ਮੇਰੀ ਗਰਜ ਪੂਰੀ ਹੋ ਸਕਦੀ ਹੈ। ਅਤੇ ਪੁਰਾਣੇ ਬਜ਼ੁਰਗ ਇਹ ਕਹਾਵਤ ਬਣਾਈ ਸੀਗੀ ਵੀ ਤੇਲ ਤਮਾਂ ਜਾਖੂ ਮਿਲੇ ਅਤ ਨਰਮੋ ਹੋ ਜਾਏ, ਜਿਹਨੂੰ ਰੋਜ਼ ਤੇਲ ਮਿਲਦਾ ਰਹੇ ਅਤੇ ਜਾਂ ਜਿਹਨੂੰ ਰੋਜ਼ ਤਮਾਂ ਹੋਵੇ ਉਹ ਬਹੁਤਾ ਨਰਮ ਹੋ ਜਾਂਦਾ ਹੈ, ਬਹੁਤਾ ਨਿਮਰਤਾ ਵਿੱਚ ਆ ਜਾਂਦਾ ਹੈ, ਬਹੁਤਾ ਨੀਵਾਂ ਹੋ ਜਾਂਦਾ ਹੈ। ਮਨੁੱਖ ਨੂੰ ਪਤਾ ਲੱਗ ਜਾਣਾ ਵੀ ਇਸ ਥਾਂ ਤੋਂ ਮੇਰਾ ਕੰਮ ਬਣ ਸਕਦਾ ਹੈ, ਦੌੜਦਾ ਹੈ ਉੱਧਰ ਨੂੰ, ਵੱਜਦਾ ਹੈ ਉੱਧਰ ਨੂੰ, ਉਹ ਭਾਵੇਂ ਸੰਸਾਰ ਦੇ ਪਦਾਰਥ ਹੋਣ, ਦੁਨੀਆਂ ਦੇ ਵਿਸ਼ੇ ਵਿਕਾਰ ਹੋਣ, ਦੁਨੀਆਂ ਦਾ ਰੰਗ ਮੇਲਾ ਹੋਵੇ, ਦੌੜਦਾ ਹੈ। ਬਹੁਤ ਘੱਟ ਸੰਸਾਰ 'ਤੇ ਜਗਿਆਸੂ ਗੁਰਮੁਖ ਐਸੇ ਨੇ ਜਿਹੜੇ ਗੁਰਬਾਣੀ ਵੱਲ ਦੌੜਦੇ ਨੇ, ਗੁਰੂ ਘਰ ਵੱਲ ਦੌੜਦੇ ਨੇ, ਕੀਰਤਨ ਵੱਲ ਦੌੜਦੇ ਨੇ, ਮੈਂ ਛੇਤੀ ਜਾਵਾਂ ਕਿਤੇ ਟਾਈਮ ਨਿਕਲ ਨਾ ਜਾਏ, ਛੇਤੀ ਜਾਵਾਂ ਕਿਤੇ ਇਹੋ ਜਿਹੀ ਗੱਲ ਨਿਕਲ ਨਾ ਜਾਏ ਵੀ ਜਿਹੜੀ ਮੈਂ ਨਾ ਸੁਣ ਸਕਾਂ, ਐਸਾ ਕੋਈ ਬਚਨ ਨਾ ਨਿਕਲ ਜਾਏ। ਗੁਰਮੁਖ ਹਮੇਸ਼ਾ ਸੰਗਤ ਵੱਲ ਦੌੜਦਾ ਹੈ, ਮਨਮੁਖ ਹਮੇਸ਼ਾ ਦੁਨੀਆਂ ਦੇ ਪਦਾਰਥਾਂ ਵੱਲ ਅਤੇ ਦੁਨੀਆਂ ਦੀ ਚਮਕ ਦਮਕ ਵੱਲ ਦੌੜਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹੀਏ, ਜੈਸੇ ਮਨ ਧਾਵੈ ਪਰ ਧਨ ਦੁੱਖ ਨਾ ਲਓ, ਸ੍ਰੀ ਗੁਰ ਸਾਧ ਸੰਗ ਲਓ ਨਾ ਆਵਈ, ਜੈਸੇ ਮਨ ਪਰਾਧੀਨ ਹੀਣ ਦੀਨਤਾ ਮੈਂ, ਸਾਧ ਸੰਗ ਸਤਿਗੁਰ ਸੇਵਾ ਨਾ ਲਗਾਵਈ, ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵਈ, ਕੁੱਕਰ ਜਿਉਂ ਚੌਂਚ ਕਾਢ ਚਾਕੀ ਚਾਟਵੇ ਕੋ ਜਾਏ, ਜਾ ਕੇ ਮਿੱਠੀ ਲਾਗੇ ਦੇਖੇ ਤਾਹੀ ਪਾਛੇ ਧਾਵਈ। ਇਹ ਨੇ ਸਾਡੇ ਕਰਮ, ਇਹ ਹੈ ਸਾਡੀ ਜ਼ਿੰਦਗੀ, ਅਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕਰਕੇ, ਸਾਡੇ 'ਤੇ ਮਿਹਰ ਕਰਕੇ ਸਾਨੂੰ ਐਸਾ ਜੀਵਨ ਦਿੱਤਾ, ਸਾਨੂੰ ਐਸੇ ਅਗੰਮੀ ਉਪਦੇਸ਼ ਬਖਸ਼ੇ ਵੀ ਜਿਨ੍ਹਾਂ ਦੇ ਨਾਲ ਜੁੜ ਕਰਕੇ ਸਾਡੇ ਜੀਵਨ ਸਫਲਾ ਹੋ ਸਕਦਾ ਹੈ, ਜਿਹੜੇ ਉਪਦੇਸ਼ਾਂ ਨਾਲ ਜੁੜ ਕਰਕੇ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਆ ਸਕਦੀ ਹੈ। ਗੁਰੂ ਕੀ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ, ਗੁਰੂ ਕੀ ਬਾਣੀ ਵਿੱਚ ਬਹੁਤ ਵੱਡੀ ਸ਼ਕਤੀ ਹੈ। ਜੇ ਕੋਈ ਮਨੁੱਖ ਗੁਰੂ ਕੀ ਬਾਣੀ ਨਾਲ ਪਿਆਰ ਕਰਨ ਲੱਗ ਪਏ, ਸਤਿਕਾਰ ਕਰਨ ਲੱਗ ਪਏ ਬਾਣੀ ਦਾ, ਬਾਣੀ ਨੂੰ ਪੜ੍ਹਨ ਲੱਗ ਪਏ, ਬਾਣੀ ਵਿਚਾਰਨ ਲੱਗ ਪਏ, ਅਤੇ ਬਾਣੀ ਵਿੱਚ ਇੰਨੇ ਵੱਡੇ ਵੱਡੇ ਨਿਰਮੋਲਕ ਹੀਰੇ ਜਵਾਹਰਾਤ ਮਾਣਕ ਭਰੇ ਹੋਏ ਨੇ, ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਸੋਝੀ ਬਖਸ਼ਦੇ ਨੇ, ਜਿਵੇਂ ਜਿਵੇਂ ਕਿਰਪਾ ਕਰਦੇ ਨੇ, ਉੱਦਾਂ ਉੱਦਾਂ ਭੰਡਾਰੇ ਭਰਦੇ ਜਾਂਦੇ। ਦੁਨੀਆਂ ਦਾ ਤਾਂ ਕਾਰਜ ਕੋਈ ਐਸਾ ਹੈਗਾ ਹੀ ਨਹੀਂ ਜਿਹੜਾ ਗੁਰਸਿੱਖ ਦਾ ਪੂਰਾ ਨਾ ਹੋਵੇ, ਬਾਣੀ ਪੜ੍ਹਨ ਵਾਲੇ ਦਾ ਪੂਰਾ ਨਾ ਹੋਵੇ। ਦੁਨੀਆਂਦਾਰ ਮਨੁੱਖ ਦਾ ਪਰਮਾਤਮਾ ਤੋਂ ਬੇਮੁਖ ਦਾ ਤਾਂ ਕੋਈ ਕਾਰਜ ਵਿੱਚ ਵਿਘਨ ਪੈ ਸਕਦਾ ਹੈ, ਗੁਰਮੁਖ ਦੇ ਕਾਰਜ ਵਿੱਚ ਕੋਈ ਵਿਘਨ ਨਹੀਂ, ਗੁਰਮੁਖ ਦੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ। ਗੁਰੂ ਕੀ ਬਾਣੀ ਹਰ ਵੇਲੇ ਸਾਡਾ ਭਲਾ ਕਰਦੀ ਹੈ, ਹਰ ਵੇਲੇ ਭਲਾ ਲੋਚਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਂਵਾਕ ਆਪਾਂ ਭੱਟਾਂ ਦੇ ਸਵਈਆਂ ਦੇ ਵਿੱਚ ਰੋਜ਼ਾਨਾ ਸਰਵਣ ਕਰਦੇ ਹਾਂ। ਉਹ ਭੱਟ ਜਨ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਏ, ਸਤਿਗੁਰਾਂ ਦੀ ਮਹਿਮਾ ਕੀਤੀ, ਅਤੇ ਸਤਿਗੁਰਾਂ ਦੀ ਮਹਿਮਾ ਕਰਦਿਆਂ ਕਰਦਿਆਂ ਸੰਸਾਰ ਦੇ ਸਾਹਮਣੇ ਇਹ ਬਚਨ ਲਿਆਂਦਾ ਵੀ ਦੁਨੀਆਂ ਦੇ ਲੋਕੋ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਵੇਂ ਮਨੁੱਖੀ ਜਾਮਾ ਨਾ ਸਮਝਿਓ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਵੇਂ ਮਨੁੱਖੀ ਜਾਮਾ ਨਾ ਸਮਝਿਓ, ਇਹ ਤਾਂ ਪ੍ਰਤੱਖ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੰਸਾਰ 'ਤੇ ਆਇਆ ਹੋਇਆ, ਇਹ ਤਾਂ ਸਾਡੇ ਨੇਤਰਾਂ ਨੂੰ ਦਰਸ਼ਨ ਦੇਣ ਵਾਸਤੇ ਆਪਣਾ ਆਕਾਰ ਬਣਾਇਆ, ਸਰੀਰ ਬਣਾਇਆ, ਉਹਦਾ ਸਰੀਰ ਨਹੀਂ ਹੈ, ਉਹ ਤਾਂ ਨਿਰਮਲ ਬ੍ਰਹਮ ਹੈ, ਨਿਰਲੇਪ ਬ੍ਰਹਮ ਹੀ ਹੈ, ਇਹ ਤਾਂ ਨਿਰਗੁਣ ਸਰੂਪ ਹੀ ਹੈ, ਸਿਰਫ ਦੁਨੀਆਂ ਨੂੰ ਤਾਰਨ ਵਾਸਤੇ, ਦੁਨੀਆਂ ਨੂੰ ਦਰਸ਼ਨ ਦੇਣ ਵਾਸਤੇ, ਦੁਨੀਆਂ ਨੂੰ ਉਪਦੇਸ਼ ਦੇਣ ਵਾਸਤੇ ਇਵੇਂ ਸਰਗੁਣ ਸਰੂਪ ਹੀ ਧਾਰਨ ਕੀਤਾ ਹੋਇਆ, ਸਰੀਰ ਬਣਾਇਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਹੈ ਪਰਮਾਤਮਾ, ਅਤੇ ਭੱਟਾਂ ਦੇ ਸਵਈਆਂ ਵਿੱਚ ਬੜੇ ਵੱਡੇ ਵੱਡੇ ਪ੍ਰਮਾਣ ਦਿੱਤੇ ਗਏ, ਦ੍ਰਿਸ਼ਟਾਂਤ ਦਿੱਤੇ ਗਏ, ਅਲੰਕਾਰ ਬੰਨੇ ਗਏ, ਪੁਰਾਣਕ ਕਥਾਵਾਂ ਦੇ ਹਵਾਲੇ ਦਿੱਤੇ ਗਏ ਵੀ ਮਹਾਰਾਜ ਜਿਹੜੇ ਪਹਿਲੇ ਯੁੱਗਾਂ ਦੇ ਅਵਤਾਰ ਆਏ ਉਹ ਵੀ ਤੁਸੀਂ ਸੀ, ਮਹਾਰਾਜ ਜੋ ਉਹਨਾਂ ਅਵਤਾਰਾਂ ਕੋਲੋਂ ਸੰਸਾਰ ਵਿੱਚ ਨਾ ਹੋ ਸਕਿਆ, ਹੁਣ ਤੁਸੀਂ ਖੁਦ ਚੱਲ ਕਰਕੇ ਆਏ, ਹੁਣ ਤੁਸੀਂ ਆਪ ਉਹ ਸੱਚੇ ਪਾਤਸ਼ਾਹ ਮਹਾਰਾਜ ਕਾਰਜ ਪੂਰੇ ਕਰਨ ਵਾਸਤੇ ਆਏ, ਗਰੀਬ ਨਿਵਾਜ ਸੱਚੇ ਪਾਤਸ਼ਾਹ ਧਰਤੀ ਦਾ ਆਸਰਾ ਤੁਸੀਂ ਹੋ, ਸੰਸਾਰ ਦਾ ਆਸਰਾ ਤੁਸੀਂ ਹੋ, ਜੀਵਨ ਦਾਤੇ ਤੁਸੀਂ ਹੋ, ਜੀਵਨ ਦੇਣ ਵਾਲੇ ਤੁਸੀਂ ਹੋ, ਸੰਸਾਰ ਦੀ ਪ੍ਰਤ ਪਾਲਣਾ ਕਰਨ ਵਾਲੇ ਤੁਸੀਂ ਹੋ, ਜੰਮਣ ਮਰਨਾ ਤੁਹਾਡੇ ਹੁਕਮ ਵਿੱਚ ਹੀ ਹੈ, ਤੁਹਾਡੇ ਹੱਥ ਵਿੱਚ ਹੀ ਹੈ। ਪੰਜਾਂ ਸਤਿਗੁਰਾਂ ਦੀ ਵਡਿਆਈ ਕੀਤੀ ਕਿਉਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਹ ਭੱਟ ਜਨ ਚੱਲ ਕੇ ਆਏ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ ਫਿਰ ਵਾਰ ਵਾਰ ਵਡਿਆਈ ਕੀਤੀ। ਕਦੀ ਵਡਿਆਈ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ, ਕਦੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਕਰਨ ਲੱਗ ਪੈਂਦੇ ਨੇ, ਕਦੀ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਦੀ, ਕਦੀ ਫਿਰ ਇੱਦਾਂ ਪਦਤੀ ਬਣਾਉਂਦਿਆਂ ਹੋਇਆਂ ਵੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਫਿਰ ਲੈ ਕੇ ਆਉਂਦੇ ਨੇ, ਮਹਾਰਾਜ ਪਹਿਲਾ ਰੂਪ ਵੀ ਤੁਸੀਂ ਆਪ, ਦੂਜਾ ਰੂਪ ਵੀ ਤੁਸੀਂ ਆਪ, ਤੀਜੇ ਰੂਪ ਦੇ ਵਿੱਚ ਵੀ ਸੇਵਾ ਕਰਨ ਵਾਲੇ ਅਤੇ ਸਿੱਖਾਂ ਨੂੰ ਤਾਰਨ ਵਾਲੇ ਤੁਸੀਂ ਆਪ, ਚੌਥੇ ਰੂਪ ਦੇ ਵਿੱਚ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਾਉਣ ਵਾਲੇ ਤੁਸੀਂ ਆਪ, ਪੰਜਵੇਂ ਜਾਮੇ ਵਿੱਚ ਉਸ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਤਿਆਰ ਕਰਨ ਵਾਲੇ ਤੁਸੀਂ ਆਪ। ਗਰੀਬ ਨਿਵਾਜ ਜੀ, ਸੰਸਾਰ 'ਤੇ ਤੁਸੀਂ ਹਰਿਮੰਦਰ ਸਾਹਿਬ ਸੱਚਖੰਡ ਲੈ ਆਉਂਦਾ, ਸੱਚਖੰਡ ਦਾ ਨਕਸ਼ਾ ਬਣਾ ਦਿੱਤਾ ਦੁਨੀਆਂ 'ਤੇ, ਜਿਹਨੇ ਸੱਚਖੰਡ ਵੇਖਣਾ ਹੋਵੇ ਵੀ ਪਰਮਾਤਮਾ ਦਾ ਸੱਚਖੰਡ ਕਿੱਦਾਂ ਦਾ ਹੈ, ਉਹ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਵੇ। ਇਹ ਜਿਵੇਂ ਮਾਡਲ ਨਹੀਂ ਕਿਸੇ ਚੀਜ਼ ਦਾ ਬਣਾ ਦਈਦਾ, ਨਮੂਨਾ ਬਣਾ ਦਈਦਾ, ਨਕਸ਼ਾ ਬਣਾ ਦਈਦਾ, ਇਹ ਤਾਂ ਪਰਮਾਤਮਾ ਦੇ ਸੱਚਖੰਡ ਦਾ ਨਕਸ਼ਾ ਸੱਚਖੰਡ ਹਰਿਮੰਦਰ ਸਾਹਿਬ ਬਣਾ ਦਿੱਤਾ ਵੀ ਇੰਨਾ ਕੀ ਹੈ, ਇੱਦਾਂ ਦਾ ਪਰਮਾਤਮਾ ਦਾ ਸੱਚਖੰਡ ਹੀ ਹੈ, ਧਰਤੀ 'ਤੇ ਸੱਚਖੰਡ ਲਿਆਉਣ ਵਸਾਇਆ। ਆਓ ਭੱਟ ਜਨ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਨੇ, ਸਾਨੂੰ ਗੁਰਮਤਿ ਦਾ ਬਹੁਤ ਵੱਡਾ ਗਿਆਨ ਬਖਸ਼ਦੇ ਨੇ, ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋਝੀ ਬਖਸ਼ੀ ਆ, ਸਾਧ ਸੰਗਤ ਨੇ ਸੋਝੀ ਬਖਸ਼ੀ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਦਰ ਕਰਦੀ ਕਥਾ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਇੱਕ ਵਾਰ ਰਸਨਾ ਪਵਿੱਤਰ ਕਰਦੇ ਹੋਏ ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ, ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਗ 1407 ਉੱਪਰ ਇਹ ਗੁਰੂ ਕਾ ਪਾਵਨ ਪਵਿੱਤਰ ਫਰਮਾਨ ਆਪਾਂ ਪੜ੍ਹ ਰਹੇ ਹਾਂ। ਪਟ ਕੱਲ ਜੀ ਔਰ ਪਟ ਕੱਲ ਸਹਾਰ, ਇਹ ਦੋਵੇਂ ਸਕੇ ਭਰਾ ਨੇ। ਅਤੇ ਪਹਿਲਾਂ ਕੱਲ ਭੱਟ ਦੇ ਪੰਜ ਸਵਈਏ ਆਏ ਅਤੇ ਹੁਣ ਛੇਵਾਂ ਸਵਈਆ ਕੱਟ ਭੱਲ ਦਾ ਭੱਟ ਕੱਲ ਦਾ ਭਾਈ ਕੱਲ ਸਹਾਰ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦਾ ਹੈ। ਜੈ ਜੈਕਾਰ ਜਾਸ ਜਗ ਅੰਦਰ, ਜਿਸ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਸਾਰ ਵਿੱਚ, ਦੁਨੀਆਂ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ ਜੈ ਜੈਕਾਰ ਹੋ ਰਹੀ ਹੈ। ਮੰਦਰ ਭਾਗ ਜੁਗਤ ਸੇਵ ਰਹਿਤਾ। ਪਹਿਲਾ ਅਰਥ ਹੈ ਵੀ ਮੰਦਰ ਮੰਦਰਾਚਲ ਪਰਬਤ, ਅਤੇ ਫਿਰ ਅਰਥ ਹੈ ਭਾਗਾਂ ਦਾ ਮੰਦਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਪਾਵਨ ਪਵਿੱਤਰ ਸਰੂਪ ਹੈ, ਐਸਾ ਪਾਵਨ ਪਵਿੱਤਰ ਸਰੀਰ ਹੈ, ਜਿਹੜਾ ਭਾਗਾਂ ਦਾ ਮੰਦਰ ਹੈ। ਭਾਗਾਂ ਦਾ ਸੱਚੇ ਪਾਤਸ਼ਾਹ ਮਹਾਰਾਜ ਆਪ ਭਾਗਾਂ ਦੇ ਮੰਦਰ ਨੇ। ਅਤੇ ਜਿਹੜਾ ਕੋਈ ਗੁਰੂ ਕਾ ਸਿੱਖ ਸੇਵਕ ਪਿਆਰ ਨਾਲ, ਸਤਿਕਾਰ, ਸ਼ਰਧਾ ਨਾਲ ਕਹਿ ਦੇਵੇ ਨਾ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਉਹ ਸਿੱਖ ਦੇ ਭਾਗ ਖੁੱਲ੍ਹ ਜਾਂਦੇ ਨੇ, ਉਹਦੇ ਵਿਗੜੇ ਹੋਏ ਭਾਗ ਬਣ ਜਾਂਦੇ ਨੇ। ਜਿਹੜਾ ਪਿਆਰ ਨਾਲ ਭਾਗਾਂ ਦੇ ਮੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਦੇ, ਜੁਗਤ ਸੇਵ ਰਹਿਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਐਸੇ ਭਾਗਾਂ ਦੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਜੁਗਤ ਸਿਵ ਰਹਿਤਾ। ਇੱਥੇ ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਪਰਮਾਤਮਾ ਵਾਹਿਗੁਰੂ। ਜਿਨ੍ਹਾਂ ਦਾ ਮਨ, ਜੁਗਤ ਦਾ ਅਰਥ ਹੈ ਜੁੜਨਾ, ਜਿਨ੍ਹਾਂ ਦਾ ਮਨ ਉਸ ਕਲਿਆਣ ਸਰੂਪ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਖਿਆਲ ਕਰਨਾ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਿਵ ਸ਼ਬਦ ਬਹੁਤ ਵਾਰ ਆਉਂਦਾ। ਸ਼ਿਵ ਸ਼ਿਵ ਕੇ ਬਾਣ ਸਿਰ ਕਾਟਿਓ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦਾਂ ਵਿੱਚ ਆ ਰਿਹਾ ਹੈ ਵੀ ਮੰਦਰ ਭਾਗ ਜੁਗਤ ਸਿਵ ਰਹਿਤਾ। ਇੱਥੇ ਸ਼ਿਵ ਦਾ ਅਰਥ ਕੋਈ ਸ਼ਿਵਜੀ ਨਹੀਂ ਹੈ, ਕੋਈ ਦੇਵੀ ਦੇਵਤਾ ਨਹੀਂ ਹੈ। ਸ਼ਿਵ ਦਾ ਅਰਥ ਹੁੰਦਾ ਹੈ ਕਲਿਆਣ ਸਰੂਪ ਪਰਮਾਤਮਾ ਵਾਹਿਗੁਰੂ। ਅੱਜ ਕੱਲ੍ਹ ਦੇ ਨਕਲੀ ਪ੍ਰੋਫੈਸਰ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਅਤੇ ਜਾਂ ਜਾਣ ਬੁੱਝ ਕੇ ਸੰਗਤਾਂ ਵਿੱਚ ਇੱਕ ਭਰਮ ਭੁਲੇਖਾ ਜਿਹਾ ਪੈਦਾ ਕਰ ਰਹੇ ਨੇ ਅਤੇ ਭੋਲੇ ਭਾਲੇ ਸਿੱਖ ਨੂੰ ਪਤਾ ਨਹੀਂ ਲੱਗਦਾ ਵੀ ਵੇਖਣ ਵਾਸਤੇ ਸਿੱਧਾ ਜਿਹਾ ਅਰਥ ਜਦੋਂ ਕੱਢ ਕੇ ਸੁਣਾ ਦਿੰਦੇ ਨੇ ਵੇਖਣ ਵਾਲਾ ਟਪਲਾ ਖਾ ਜਾਂਦਾ ਹੈ, ਵਾਕਿਆ ਗੱਲ ਤਾਂ ਇੱਦਾਂ ਲੱਗਦੀ ਹੈ ਪਰ ਨਹੀਂ। ਜਿੰਨਾ ਚਿਰ ਤੱਕ ਸਾਨੂੰ ਬਾਣੀ ਦੀ ਸੋਝੀ ਨਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗਿਆਨ ਨਹੀਂ, ਉਹਨਾਂ ਚਿਰ ਤੱਕ ਅਸੀਂ ਦੂਜੇ ਗ੍ਰੰਥਾਂ ਦੇ ਸ਼ਬਦਾਂ ਨੂੰ ਨਹੀਂ ਪੜ੍ਹ ਸਕਦੇ। ਮੁੱਢ ਹੈ ਗੁਰੂ ਕੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ। ਸਾਡਾ ਇੱਕ ਕੌਮੀ ਤਰਾਨਾ ਹੈ ਜੋ ਧੰਨ ਸ੍ਰੀ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਅਤੇ ਹਰ ਗੁਰਸਿੱਖ ਬੜੇ ਪਿਆਰ ਅਤੇ ਚਾਅ ਨਾਲ ਪੜ੍ਹਦਾ ਹੈ। ਦੇਹੇ ਸ਼ਿਵਾ ਬਰ ਮੋਹੇ ਈ ਹੈ, ਸ਼ੁਭ ਕਰਮਣ ਅਤੇ ਕਬੂ ਨਾ ਟਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਜ ਸੇ ਕਰ ਆਪਣੀ ਜੀਤ ਕਰੋ। ਹਰ ਸਿੱਖ ਹੀ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤਾਉ ਉਚਰੋ, ਜਬ ਆਪ ਕੀ ਆਉਦ ਨਿਦਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ ਮਰੋ। ਇਹ ਸਾਡਾ ਕੌਮੀ ਤਰਾਨਾ ਹੈ, ਗੁਰੂ ਕਾ ਸਿੱਖ ਹਰ ਰੋਜ਼ ਚੇਤੇ ਕਰਦਾ ਹੈ। ਅਤੇ ਗੁਰੂ ਕੀ ਫੌਜ ਜਦੋਂ ਜੰਗ ਨੂੰ ਚੜ੍ਹਦੀ ਹੈ, ਗੁਰੂ ਕਾ ਖਾਲਸਾ ਜਦੋਂ ਚੜ੍ਹਦਾ ਹੈ ਤਿਆਰ ਬਰ ਤਿਆਰ ਹੋ ਕੇ, ਫਿਰ ਇਹ ਗੁਰੂ ਦਾ ਸ਼ਬਦ ਪੜ੍ਹਦਾ ਜਾਂਦਾ ਹੈ। ਇਹਦੇ ਵਿੱਚੋਂ ਸਾਨੂੰ ਬਲ ਮਿਲਦਾ ਹੈ ਵੀ ਸ਼ੁਭ ਕਰਮਣ ਅਤੇ ਕਬੂ ਨਾ ਟਰੋ, ਸਿਰ ਲਹਿ ਜਾਏ ਅਤੇ ਭਾਵੇਂ ਲਹਿ ਜਾਏ, ਸਰੀਰ ਚਲਿਆ ਜਾਏ ਅਤੇ ਭਾਵੇਂ ਚਲਿਆ ਜਾਏ, ਪਰ ਸ਼ੁਭ ਕਰਮ ਤੋਂ ਪਾਸੇ ਨਹੀਂ ਹਟੂੰਗਾ। ਇਹਦੇ ਵਿੱਚੋਂ ਬਲ ਮਿਲਦਾ ਹੈ ਵੀ ਜਬ ਆਪ ਕੀ ਆਓ ਦੇ ਨਿਦਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ ਮਰੋ। ਤੇ ਗੁਰੂ ਕੇ ਖਾਲਸੇ ਨੇ ਸ਼ਬਦ ਪੜ੍ਹਦਿਆਂ ਹੋਇਆਂ ਤੇ ਰਹਾਸਾ ਰਾਜ ਭਾਗ ਕਾਇਮ ਕੀਤੇ। ਵੱਡੇ ਵੱਡੇ ਵੈਰੀਆਂ ਦੇ ਦਲਾਂ ਦੇ ਦਲ ਖਪਾਏ। ਅੱਜ ਸਾਨੂੰ ਗੁਰੂ ਕੀ ਬਾਣੀ ਤੋਂ ਦੂਰ ਕਰਨ ਵਾਸਤੇ ਸਾਡੇ ਵਿੱਚ ਭੁਲੇਖਾ ਪਾਇਆ ਜਾ ਰਿਹਾ ਵੀ ਵੇਖੋ ਜੀ, ਦੇ ਸ਼ਿਵਾ ਵਰ ਮੋਹੇ, ਇਹ ਮਹਾਰਾਣੇ ਸ਼ਿਵਜੀ ਕੋਲੋਂ ਵਰ ਮੰਗਣਾ ਸੀ। ਮਹਾਰਾਣੇ ਸ਼ਿਵਜੀ ਕੋਲੋਂ ਵਰ ਕਦੀ ਮੰਗ ਹੀ ਨਹੀਂ ਸਕਦੇ, ਇੱਦਾਂ ਦੀਆਂ ਗੱਲਾਂ। ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਪਰਮਾਤਮਾ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਦਾਂ ਸ਼ਿਵ ਸ਼ਬਦ ਅਨੇਕਾਂ ਵਾਰ ਆਉਂਦਾ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਸ਼ਬਦ ਦਾ ਅਰਥ ਹੈ ਕਲਿਆਣ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਜਿਵੇਂ ਭਗਵਤੀ ਸ਼ਬਦ ਹੀ ਹੈ, ਪਰਮਾਤਮਾ ਦੀ ਸ਼ਕਤੀ ਵਾਸਤੇ ਵਰਤਿਆ ਗਿਆ, ਉਹ ਕਿਸੇ ਦੇਵੀ ਵਾਸਤੇ ਜਾਂ ਦੇਵਤੇ ਵਾਸਤੇ ਨਹੀਂ। ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਸਮਝਣ ਵਾਸਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਨਾ ਪਏਗਾ, ਚੰਗੀ ਤਰ੍ਹਾਂ ਵਿਚਾਰਨਾ ਪਏਗਾ। ਸੰਸਾਰੀ ਜਿਹਾ ਪੱਖ ਲੈ ਲਈਏ ਵੀ ਜਿਹੜੇ ਮਨੁੱਖ ਨੇ ਜੀ ਪਹਿਲੀ ਕਲਾਸ ਨਹੀਂ ਪੜ੍ਹੀ, ਉਹ ਦਸਵੀਂ ਦੀ ਗੱਲ ਕਿਵੇਂ ਕਰ ਸਕਦਾ ਹੈ? ਦਸਵੀਂ ਦੀ ਗੱਲ ਤਾਂ ਹੀ ਕਰੇਗਾ ਜੇ ਪਹਿਲੀਆਂ ਪੜ੍ਹੀਆਂ ਹੋਣਗੀਆਂ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਨ ਵਾਸਤੇ ਤਿਆਰ ਨਹੀਂ, ਗੁਰੂ ਕੀ ਬਾਣੀ ਦੀ ਸਾਨੂੰ ਸੋਝੀ ਨਹੀਂ, ਅਤੇ ਗੱਲ ਕਰਦੇ ਹਾਂ ਦਸਵੇਂ ਪਾਤਸ਼ਾਹ ਦੀ ਬਾਣੀ ਦੀ। ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀਏ ਤਾਂ ਬਹੁਤੇ ਭੁਲੇਖੇ ਉੱਦਾਂ ਹੀ ਨਿਕਲ ਜਾਂਦੇ ਨੇ ਜਿਹੜੇ ਮਨੁੱਖ ਦੇ ਮਨ ਵਿੱਚ ਅੱਜ ਪਾਏ ਜਾ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਹੋਇਆਂ ਭੱਟ ਕੱਲ ਸਹਾਰ ਜੀ ਇਹ ਕਿਰਪਾ ਕਰਦੇ ਨੇ ਵੀ ਜੈ ਜੈਕਾਰ ਜਾਸ ਜਗ ਅੰਦਰ। ਜਾਸ ਮੈਣੇ ਜਿਨ੍ਹਾਂ ਦੀ, ਜਗ ਅੰਦਰ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ, ਐਸੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੰਦਰ ਭਾਗ ਜੁਗਤ ਸੇਵ ਰਹਿਤਾ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਕੀ ਸੰਗਤ ਦੇ ਨਾਲ ਬੈਠੇ ਹੋਏ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉੱਚੇ ਸਿੰਘਾਸਣ 'ਤੇ ਕਰਾਇਆ, ਚੰਦੋਏ ਥੱਲੇ ਕਰਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਚੌਰ ਸਾਹਿਬ ਦੇ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਿਠਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਰਿਮੰਦਰ ਸਾਹਿਬ ਦੇ ਇੱਕ ਕੋਨੇ ਵਿੱਚ ਲੱਗ ਕੇ ਬੈਠੇ, ਸੰਗਤਾਂ ਨਾਲ ਬੈਠੇ। ਕੋਈ ਵੱਖਰਾ ਗਦੈਲਾ ਜਾਂ ਕੋਈ ਵੱਖਰਾ ਕੱਪੜਾ ਨਹੀਂ ਵਿਛਾਇਆ, ਸਗੋਂ ਗੁਰੂ ਕੀਆਂ ਸੰਗਤਾਂ ਨਾਲ ਮਿਲ ਕੇ ਬੈਠੇ ਨੇ। ਇਹਨੂੰ ਹੈ ਮੰਦਰ ਭਾਗ ਜੁਗਤ ਸੇਵ ਰਹਿਤਾ। ਹਰਿਮੰਦਰ ਸਾਹਿਬ ਦੇ ਭਾਗ ਵਿੱਚ, ਹਰਿਮੰਦਰ ਸਾਹਿਬ ਦੇ ਇੱਕ ਕੋਨੇ 'ਤੇ ਹਰਿਮੰਦਰ ਸਾਹਿਬ ਦੇ ਵਿੱਚ ਕਲਿਆਣ ਕਰਨ ਵਾਲੇ, ਪਰਮਾਤਮਾ ਵਿੱਚ ਜੁੜਨ ਵਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਗੁਰੂ ਕੇ ਸਿੱਖ ਕੀਰਤਨ ਕਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇਤਰ ਬੰਦ ਕਰਕੇ ਗੁਰੂ ਕੀ ਬਾਣੀ ਨਾਲ ਕੀਰਤਨ ਨਾਲ ਜੁੜੇ ਹੋਏ, ਦਾਤ ਬਖਸ਼ਣ ਵਾਲੇ ਵੀ ਆਪ, ਕੀਰਤਨ ਕਰਨ ਵਾਲੇ ਵੀ ਆਪ ਅਤੇ ਕੀਰਤਨ ਸੁਣਨ ਵਾਲੇ ਵੀ ਆਪ, ਸਾਰਾ ਕੁਛ ਕਰਨ ਕਰਾਉਣ ਦੇ ਮਾਲਕ ਸਤਿਗੁਰੂ ਜੀ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ ਹੋਏ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਨੇ, ਅਕਾਲ ਪੁਰਖ ਨਾਲ ਜੁੜੇ ਹੋਏ ਨੇ। ਗੁਰਪੂਰਾ ਪਾਇਓ ਵਡਭਾਗੀ, ਲਿਵ ਲਾਗੀ ਮੇਦਨ ਭਰ ਸਹਿਤਾ। ਭਾਈ ਐਸਾ ਪੂਰਾ ਗੁਰੂ, ਗੁਰਪੂਰਾ ਪਾਇਓ ਵਡਭਾਗੀ, ਐਸਾ ਪੂਰਾ ਗੁਰੂ ਅਸੀਂ ਵੱਡਿਆਂ ਭਾਗਾਂ ਨਾਲ ਪਾਇਆ, ਵੱਡਿਆਂ ਭਾਗਾਂ ਨਾਲ। ਜਿਹੜੇ ਮਨੁੱਖ ਦੇ ਬਹੁਤ ਵੱਡੇ ਭਾਗ ਹੁੰਦੇ ਆ ਨਾ, ਚੰਗੇ ਭਾਗ ਹੁੰਦੇ ਨੇ, ਉਹ ਐਸੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਦਾ ਹੈ। ਨਹੀਂ ਤਾਂ ਮਨੁੱਖ ਦਾ ਪਤਾ ਨਹੀਂ ਕਿੱਥੇ ਮੂਰਤੀਆਂ ਦੀ ਪੂਜਾ ਕਰਦਾ ਫਿਰੇ, ਦੇਵੀ ਦੇਵਤਿਆਂ ਦੀ ਪੂਜਾ ਕਰਦਾ ਫਿਰੇ, ਮੜੀਆਂ ਦੀ ਪੂਜਾ ਕਰਦਾ ਫਿਰੇ, ਜਠੇਰਿਆਂ ਨੂੰ ਮੰਨਦਾ ਫਿਰੇ, ਪਤਾ ਨਹੀਂ ਦਰਖਤਾਂ ਨੂੰ ਮੱਥੇ ਟੇਕਦਾ ਫਿਰੇ, ਕੋਈ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰੇ। ਜਿਸ ਮਨੁੱਖ ਦੇ ਬਹੁਤ ਵੱਡੇ ਭਾਗ ਹੁੰਦੇ ਹੈ ਨਾ, ਅਤੇ ਉਹ ਐਸੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਦਾ ਹੈ। ਗੁਰਪੂਰਾ ਪਾਇਓ ਵਡਭਾਗੀ, ਵੱਡਿਆਂ ਭਾਗਾਂ ਵਾਲਿਆਂ ਨੇ ਐਸੇ ਪੂਰੇ ਗੁਰੂ ਦੀ ਦਾਤ ਪ੍ਰਾਪਤ ਕੀਤੀ ਹੈ। ਅਤੇ ਤੁਰਕੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਜਿਸ ਮਾਲਕ ਨੇ ਭੁੱਲਿਆ ਹੋਇਆਂ ਨੂੰ ਸਾਨੂੰ ਮਾਰਗ 'ਤੇ ਪਾ ਦਿੱਤਾ, ਭੁੱਲਿਆ ਹੋਇਆਂ ਨੂੰ ਸਾਨੇ ਰਸਤੇ 'ਤੇ ਪਾ ਦਿੱਤਾ। ਐਸੇ ਪੂਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਡੇ ਭਾਗਾਂ ਨਾਲ ਮਿਲਦੇ ਨੇ, ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਨੇ। ਗੁਰਪੂਰਾ ਪਾਇਓ ਬੜ ਭਾਗੀ, ਲਿਵ ਲਾਗੀ ਮੇਦਨ ਭਰ ਸਹਿਤਾ। ਲਿਵ ਲਾਗੀ, ਲਿਵ ਲੱਗੀ ਹੋਈ ਹੈ, ਕਿੱਥੇ ਲਿਵ ਲੱਗੀ ਹੋਈ ਹੈ, ਕਿਹਦੀ ਲਿਵ ਲੱਗੀ ਹੋਈ ਹੈ, ਮੇਦਨ ਭਰ ਸਹਿਤਾ। ਅਤੇ ਖਿਆਲ ਕਰਿਓ ਵੀ ਹੁਣ ਲੈ ਕੇ ਬਚਨ ਕਿੱਥੇ ਜਾਂਦੇ ਨੇ। ਮੇਦਨ, ਮੇਦਨ ਦਾ ਅਰਥ ਹੈ ਧਰਤੀ, ਜਿਹਨੂੰ ਮੇਦਨੀ ਕਹਿੰਦੇ ਹੈ। ਮੇਦਨੀ ਦਾ ਪੁਰਾਤਨ ਗ੍ਰੰਥ ਕਹਿੰਦੇ ਨੇ ਧਰਤੀ ਦਾ ਭਾਰ ਝੱਲਿਆ ਹੋਇਆ ਹੈ ਸ਼ੇਸ਼ਨਾਗ ਨੇ, ਉਹਨੇ ਆਪਣੀ ਫੰਨ ਉੱਪਰ ਧਰਤੀ ਚੁੱਕੀ ਹੋਈ ਹੈ, ਪ੍ਰਾਣ ਕੁਮਤ ਕਹਿੰਦਾ ਹੈ। ਫਿਰ ਦੂਜੀ ਗੱਲ ਇਹ ਕਹਿੰਦਾ ਵੀ ਇੰਨਾ ਧਰਤੀ ਦਾ ਭਾਰ ਉਹਨੇ ਕਿਵੇਂ ਚੁੱਕਿਆ ਹੋਇਆ, ਧਰਤੀ ਫੁੱਲ ਵਾਂਗੂ ਉਹਨੂੰ ਕਿਵੇਂ ਲੱਗਦੀ ਹੈ। ਕਹਿੰਦੇ ਉਹਦੀ ਲਿਵ ਜੁੜੀ ਹੋਈ ਹੈ ਪਰਮਾਤਮਾ ਵਿੱਚ, ਰਾਤ ਦਿਨੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਪਰਮਾਤਮਾ ਦੀ ਕਿਰਪਾ ਕਰਕੇ, ਪਰਮਾਤਮਾ ਦੀ ਭਗਤੀ ਕਰਕੇ ਉਹਨੇ ਧਰਤੀ ਨੂੰ ਚੁੱਕਿਆ ਹੋਇਆ ਹੈ, ਪ੍ਰਾਣਕ ਮਤ ਕਹਿੰਦਾ ਹੈ। ਭੱਟ ਜਨ ਕੀ ਕਹਿੰਦੇ ਨੇ? ਭੱਟ ਜਨ ਕਹਿੰਦੇ ਨੇ, ਇਹ ਮਾਲਕ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਤੁਸੀਂ ਉਹ ਸਰੂਪ ਹੋ ਜਿਹੜੇ ਸਰੂਪ ਦੇ ਵਿੱਚ ਸ਼ੀਸ਼ ਨਾਗ ਨੇ ਧਿਆਨ ਧਾਰਿਆ ਹੋਇਆ, ਜਿਨ੍ਹਾਂ ਦੀ ਭਗਤੀ ਸ਼ੀਸ਼ ਨਾਗ ਕਰ ਰਿਹਾ ਨਾ, ਅਤੇ ਜਿਹਦੀ ਭਗਤੀ ਕਰਕੇ ਉਹਨੇ ਧਰਤੀ ਚੁੱਕੀ ਹੋਈ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਉਹ ਪਰਮਾਤਮਾ ਦਾ ਰੂਪ ਹੋ, ਹੁਣ ਧਰਤੀ 'ਤੇ ਆਪ ਖੁਦ ਆਏ, ਤੁਸੀਂ ਅਕਾਲ ਪੁਰਖ ਦਾ ਰੂਪ ਹੋ। ਅਤੇ ਗਰੀਬ ਨਿਵਾਜ ਪਾਤਸ਼ਾਹ ਜੀ, ਆਪ ਜੀ ਦੇ ਵਿੱਚ ਹੀ ਉਹ ਸ਼ੇਸ਼ ਨਾਗ ਦਾ ਵੀ ਧਿਆਨ ਆਪ ਜੀ ਦੇ ਚਰਨਾਂ ਵਿੱਚ ਹੀ ਜੁੜਿਆ ਹੋਇਆ ਹੈ। ਭੈ ਭੰਜਨ ਪਰ ਪੀਰ ਨਿਵਾਰਨ, ਕੱਲ ਸਹਾਰ ਤੋਹੇ ਜਸ ਬਖਤਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਭੈ ਭੰਜਨ, ਭੈ ਨੂੰ ਭੰਨਣ ਵਾਲੇ ਹੋ, ਭੈ ਨੂੰ ਦੂਰ ਕਰਨ ਵਾਲੇ ਹੋ, ਤੁਸੀਂ ਡਰ ਦੂਰ ਕਰਨ ਵਾਲੇ ਹੋ। ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿ ਦਿੱਤਾ ਨਾ, ਦੁਨੀਆਂ ਦਾ ਡਰ ਤਾਂ ਕੀ, ਉਹਨੂੰ ਜਮਾਂ ਦਾ ਡਰ ਵੀ ਨਹੀਂ। ਆਪਾਂ ਹੁਣੇ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਪੜ੍ਹਿਆ ਵੀ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਣ ਗਰਭ ਨਾ ਆਇਓ। ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਪ ਲਿਆ ਨਾ, ਉਹਨੂੰ ਦੁੱਖ ਕੋਈ ਨਹੀਂ, ਸੰਕਟ ਕੋਈ ਨਹੀਂ, ਜੰਮਣ ਮਰਨ ਦੇ ਦੁੱਖ ਤੋਂ ਉਹ ਨਿਰਲੇਪ ਹੋ ਗਿਆ, ਅਤੇ ਫਿਰ ਵਾਰ ਵਾਰ ਗਰਭ ਜੋਨੀ ਵਿੱਚ ਨਹੀਂ ਆਉਂਦਾ, ਜਿਹਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੇਤੇ ਕਰ ਲਿਆ। ਅਤੇ ਭੱਟ ਕੱਲ ਸਹਾਰ ਜੀ ਕਹਿੰਦੇ ਨੇ, ਭੈ ਭੰਜਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਭੈ ਨੂੰ ਭੰਨਣ ਵਾਲੇ ਹੋ, ਡਰ ਨੂੰ ਦੂਰ ਕਰਨ ਵਾਲੇ ਹੋ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਲੈ ਲਿਆ ਗੁਰੂ ਕੇ ਸਿੱਖ ਭਾਈ ਕਟਾਰੂ ਨੇ, ਲਾਹੌਰ ਨਿਵਾਸੀ ਸਿੱਖ ਹੀ ਹੈ। ਮਹਾਰਾਜ ਮੈਨੂੰ ਉਪਦੇਸ਼ ਦਿਓ ਜਿਹਦਾ ਕਰਕੇ ਮੇਰੀ ਕਲਿਆਣ ਹੋ ਜਾਏ, ਕਲਿਆਣ। ਅਤੇ ਸੱਚੇ ਪਾਤਸ਼ਾਹ ਨੇ ਪੁੱਛਿਆ, ਭਾਈ ਸਿੱਖਾ, ਕੰਮ ਕੀ ਕਰਦਾ, ਕਿਰਤ ਕੀ ਕਰਦਾ? ਮਹਾਰਾਜ, ਇੱਕ ਦੁਕਾਨ ਹੈ, ਸੌਦੇ ਦੀ ਦੁਕਾਨ ਹੈ, ਲੋਕਾਂ ਨੂੰ ਰਾਸ਼ਨ ਪਾਣੀ ਤੋਲ ਤੋਲ ਕੇ ਦੇਣਾ ਹੈ। ਮਹਾਰਾਜ, ਦੁਕਾਨ ਕਰਦਾ ਹੈ। ਪਾਤਸ਼ਾਹ ਕਹਿਣ ਲੱਗੇ, ਤੇਰੀ ਦੁਕਾਨ ਵਿੱਚੋਂ ਤੈਨੂੰ ਉਪਦੇਸ਼ ਦੇ ਦਿੰਦੇ ਵੀ ਗੁਰੂ ਗੁਰੂ ਜਪਣਾ, ਪਰਮਾਤਮਾ ਜਪਣਾ, ਅਤੇ ਤੋਲ ਦੇ ਵਿੱਚ ਕਦੀ ਘੱਟ ਨਾ ਤੋਲਣਾ, ਤੋਲ ਵਿੱਚ ਪੂਰਾ ਰਹਿਣਾ, ਨਾਪ ਅਤੇ ਤੋਲ ਦੇ ਵਿੱਚ ਕਦੀ ਘੱਟ ਨਾ ਕਰਨਾ, ਅਮਾਨਤ ਵਿੱਚ ਖਿਆਨਤ ਨਾ ਕਰਨੀ। ਜਿੱਥੇ ਕੰਡੇ ਲੱਗੇ ਹੁੰਦੇ, ਆਪਾਂ ਕਦੀ ਰੋਡ 'ਤੇ ਜਾਈਏ ਪੰਜਾਬ 'ਤੇ, ਅਤੇ ਜਿੱਥੇ ਕੰਡਾ ਆਵੇ ਉਹਦੇ ਨਾਲ ਲਿਖਿਆ ਹੁੰਦਾ ਧਰਮ ਕੰਡਾ। ਇਹਦਾ ਮਤਲਬ ਇਹ ਹੀ ਹੁੰਦਾ ਵੀ ਹੈਗਾ ਤਾਂ ਕੰਡਾ ਤੋਲਣ ਵਾਲਾ ਪਰ ਧਰਮੀ ਹੈ, ਇਹ ਘੱਟ ਨਹੀਂ ਤੋਲਦਾ, ਇਹ ਵੱਧ ਨਹੀਂ ਤੋਲਦਾ। ਅੰਦਰ ਭਾਵੇਂ ਜੋ ਮਰਜ਼ੀ ਅੱਜ ਕੱਲ੍ਹ ਹੋਵੇ, ਧਰਮ ਛੱਡ ਕੇ ਲੋਕਾਂ ਨੇ ਜੋ ਮਰਜ਼ੀ ਕੀਤਾ ਹੋਵੇ, ਉਹਦੀ ਗੇਜ ਵੱਖਰੀ ਇੱਧਰ ਉੱਧਰ ਕੀਤੀ ਹੋਵੇ, ਪਰ ਬਾਹਰ ਧਰਮ ਲਿਖਿਆ ਹੋਇਆ ਵੀ ਇਹ ਧਰਮ ਕੰਡਾ ਹੈ, ਕਿਉਂਕਿ ਤੋਲਣ ਦੇ ਵਿੱਚ ਧਰਮ ਹੀ ਹੈ, ਨਾਪਣ ਦੇ ਵਿੱਚ ਧਰਮ ਹੀ ਹੈ। ਅਤੇ ਪੁਰਾਣੇ ਜਿਹੜੇ ਬਜ਼ੁਰਗ ਸੀ, ਉਹ ਕਿਸੇ ਨੂੰ ਚੀਜ਼ ਨਾਪਣ ਅਤੇ ਤੋਲਣ ਵਿੱਚ ਕਦੀ ਘੱਟ ਨਹੀਂ ਸੀ ਤੋਲਦੇ, ਕਿਉਂਕਿ ਧਰਮ ਮੰਨਿਆ ਜਾਂਦਾ ਸੀ ਵੀ ਧਰਮੀ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਕਟਾਰੂ, ਕਦੀ ਤੋਲਣ ਦੇ ਵਿੱਚ ਕਦੀ ਘੱਟ ਨਾ ਤੋਲਣਾ, ਤੋਲ ਪੂਰਾ ਰੱਖਣਾ ਅਤੇ ਗੁਰੂ ਗੁਰੂ ਜਪਣਾ, ਅਤੇ ਕਿਸੇ ਗਰੀਬ ਦੀ ਸੰਤ ਸਾਧ ਦੀ ਸੇਵਾ ਕਰਨੀ, ਗੁਰਸਿੱਖ ਦੀ ਸੇਵਾ ਕਰਨੀ, ਅਥਿੱਤੀ ਲੋੜਵੰਦ ਦੀ ਸੇਵਾ ਕਰਨੀ, ਤੇਰਾ ਭਲਾ ਹੋ ਜਾਏਗਾ, ਤੇਰੀ ਕਲਿਆਣ ਹੋ ਜਾਏਗੀ, ਇੱਦਾਂ ਹੀ ਤੂੰ ਤਰ ਜਾਏਗਾ। ਸਤਿ ਵਚਨ ਮਹਾਰਾਜ, ਇੰਨਾ ਸੌਖਾ ਉਪਦੇਸ਼। ਪਾਤਸ਼ਾਹ ਕਹਿਣ ਲੱਗੇ, ਗੁਰੂ ਘਰ ਦਾ ਉਪਦੇਸ਼ ਹੀ ਐਸਾ ਹੈ ਵੀ ਸੌਖੇ ਤਰੀਕੇ ਨਾਲ ਹੀ ਦੁਨੀਆਦਾਰੀ ਵਿੱਚ ਰਹਿੰਦਾ ਹੋਇਆ ਹੀ ਮਨੁੱਖ ਤਰ ਜਾਂਦਾ ਹੈ। ਵੱਟੇ ਨਵੇਂ ਲਿਆਂਦੇ, ਤੋਲ ਤੋਲ ਕੇ ਲੋਕਾਂ ਨੂੰ ਦਈ ਜਾ ਰਿਹਾ ਸਮਾਨ। ਇੱਕ ਦਿਨ ਅਚਾਨਕ ਹੀ ਬਾਜ਼ਾਰ ਦੇ ਵਿੱਚੋਂ ਜਿਹੜੇ ਵੱਟੇ ਤੋਲਣ ਵਾਲੇ, ਚੈੱਕ ਕਰਨ ਵਾਲੇ, ਉਹ ਆ ਗਏ। ਬਾਜ਼ਾਰ ਵਿੱਚ ਅੱਜ ਕੱਲ੍ਹ ਫਿਰਦੇ ਆ ਕੰਡੇ ਚੈੱਕ ਕਰਨ ਵਾਲੇ, ਵੱਟੇ ਚੈੱਕ ਕਰਨ ਵਾਲੇ, ਵੀ ਕਿਤੇ ਘੱਟ ਵੱਧ ਤਾਂ ਨਹੀਂ ਤੋਲਦੇ। ਉਹ ਆ ਗਏ, ਵੱਡੇ ਵੱਡੇ ਹਟਵਾਣੀਆਂ ਆਪਣੀਆਂ ਦੁਕਾਨਾਂ ਬੰਦ ਕਰਕੇ ਦੌੜ ਗਏ। ਲੋਕਾਂ ਆਪਣੀਆਂ ਤੱਕੜੀਆਂ ਵੱਟੇ ਲਗਾ ਲਏ। ਆਸਤਾ ਆਸਤਾ ਭਾਈ ਕਟਾਰੂ ਦੀ ਦੁਕਾਨ 'ਤੇ ਆ ਗਏ। ਭਾਈ ਕਟਾਰੂ ਐਨ ਚਿੰਤ ਹੋ ਕੇ ਬੈਠਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਸਿੱਖ ਪਿਆਰਾ ਅਰਦਾਸ ਕਰ ਰਿਹਾ ਹੈ, ਮਹਾਰਾਜ ਮੈਂ ਤਾਂ ਤਾਪ ਜੀ ਦੇ ਉਪਦੇਸ਼ ਕਰਕੇ ਐਨ ਪੂਰਾ ਤੋਲਦਾ ਹੈ, ਘੱਟ ਨਹੀਂ ਤੋਲਦਾ। ਮੇਰੇ ਮਨ ਵਿੱਚ ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ, ਕੋਈ ਫਰੇਬ ਨਹੀਂ, ਪਰ ਮਹਾਰਾਜ ਕਿਰਪਾ ਕਰਕੇ ਮੇਰੀ ਲਾਜ ਰੱਖਿਓ। ਮਹਾਰਾਜ ਮਨ ਡਰਦਾ ਹੈ, ਕਿਤੇ ਇੱਜ਼ਤ ਗਵਾਚ ਨਾ ਜਾਏ, ਕਿਤੇ ਪੱਤ ਚਲੀ ਨਾ ਜਾਏ ਭਰੀ ਸਭਾ ਦੇ ਵਿੱਚ। ਜੇ ਕਿਤੇ ਕੋਈ ਵੱਟਾ ਘੱਟ ਹੋ ਗਿਆ ਤਾਂ ਦੁਨੀਆ ਦੇ ਲੋਕਾਂ ਨੇ ਕਹਿਣਾ ਇਹ ਤਾਂ ਸਿੱਖ ਸੀ, ਸਿੱਖ ਬਣ ਕੇ ਠੱਗੀ ਮਾਰਦਾ ਸੀ, ਸਿੱਖ ਬਣ ਕੇ ਘੱਟ ਤੋਲਦਾ ਸੀ। ਮਹਾਰਾਜ ਬੜਾ ਡਰ ਲੱਗਦਾ ਹੈ, ਬੜਾ ਭੈ ਆਉਂਦਾ ਹੈ, ਮਹਾਰਾਜ ਬਣੀ ਹੋਈ ਪੱਤ ਕਿਤੇ ਚਲੀ ਨਾ ਜਾਏ। ਇਹ ਆਪ ਜੀ ਦੇ ਘਰ ਨੂੰ ਲਾਜ ਲੱਗਣੀ ਹੈ ਵੀ ਲੋਕਾਂ ਨੇ ਕਹਿਣਾ ਇਹ ਸਿੱਖ ਸੀ, ਇਹ ਗੁਰੂ ਦਾ ਸਿੱਖ ਬਣਿਆ ਫਿਰਦਾ ਸੀ। ਵੱਟੇ ਤੋਲਣ ਵਾਲੇ ਕਦੀ ਇਹ ਸ਼ਾਬੇ 'ਚ ਪਾ ਕੇ ਵੱਟਾ ਤੋਲਦੇ ਨੇ, ਕਦੀ ਦੂਜੇ 'ਚ ਪਾ ਕੇ ਤੋਲਦੇ ਨੇ। ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਆਪਣੀ ਹੱਥ ਦੀ ਤਲੀ 'ਤੇ ਰੱਖੇ, ਹੱਥ ਦੀ ਤਲੀ 'ਤੇ ਰੱਖ ਕੇ ਤੋਲਦੇ ਨੇ, ਫਿਰ ਦੂਜੀ ਤਲੀ 'ਤੇ ਰੱਖ ਕੇ ਤੋਲਦੇ ਨੇ, ਫਿਰ ਦੂਜੀ ਤਲੀ 'ਤੇ ਇੱਦਾਂ ਰੱਖਦੇ ਨੇ ਵਾਰ ਵਾਰ। ਸੰਗਤਾਂ ਵੇਖ ਕੇ ਹੈਰਾਨ ਹੋ ਰਹੀਆਂ ਨੇ, ਮਹਾਰਾਜ ਲੱਖਾਂ ਦੀ ਗਿਣਤੀ ਵਿੱਚ ਮਾਇਆ ਆਵੇ ਅਤੇ ਕਦੀ ਆਪ ਜੀ ਨੇ ਮਾਇਆ ਨੂੰ ਹੱਥ ਨਹੀਂ ਲਾਇਆ। ਸਿੱਖ ਸੇਵਕ ਇਕੱਠੀ ਕਰਨ, ਉਹੋ ਹੀ ਖਰਚਣ, ਉਹੋ ਹੀ ਲਿਆਉਣ, ਆਪ ਜੀ ਨੇ ਕਦੀ ਮਾਇਆ ਨੂੰ ਹੱਥ ਨਹੀਂ ਲਾਇਆ। ਅੱਜ 5 ਪੈਸੇ ਹੱਥ ਦੀ ਤਲੀ 'ਤੇ ਰੱਖ ਕੇ ਕਦੀ ਇੱਧਰ ਕਦੀ ਉੱਧਰ, ਇਹ ਕੀ ਕੌਤਕੀਏ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ, ਗੁਰਸਿੱਖੋ ਪਿਆਰਿਓ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਾ ਸੇਵਕ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਸਿੱਖ ਸੇਵਕ ਭਾਈ ਕਟਾਰੂ, ਉਹਦੇ ਮਨ ਵਿੱਚ ਕੋਈ ਖੋਟ ਨਹੀਂ। ਮਨ ਕਰਕੇ ਬਹੁਤ ਸੰਤੋਖੀ ਗੁਰਸਿੱਖੀਏ। ਉਹਦੀ ਦੁਕਾਨ 'ਤੇ ਵੱਟੇ ਤੋਲਣ ਵਾਲੇ ਆ ਗਏ ਨੇ, ਚੈੱਕ ਕਰਨ ਵਾਲੇ ਆ ਗਏ ਨੇ। ਉਹ ਭਾਈ ਕਟਾਰੂ ਦਾ ਇੱਕ ਵੱਟਾ ਜਿਹੜਾ 5 ਪੈਸੇ ਘੱਟੀਏ, ਇੰਨਾ ਨਾਪ ਦੇ ਵਿੱਚ ਘੱਟ ਹੈ 5 ਪੈਸੇ, ਅਤੇ ਅਸੀਂ ਇੱਥੇ ਬੈਠੇ ਹੋਏ ਉਹਦਾ ਵੱਟਾ ਪੂਰਾ ਕਰ ਰਹੇ ਹਾਂ। ਜਿਵੇਂ ਉਹ ਚੈੱਕ ਕਰਦੇ ਆ ਨਾ, ਕਦੀ ਇਹ ਸ਼ਾਬੇ ਵਿੱਚ ਪਾਉਂਦੇ ਨੇ, ਕਦੀ ਇਹ ਸ਼ਾਬੇ ਵਿੱਚ ਪਾ ਕੇ ਤੋਲਦੇ ਨੇ, ਅਸੀਂ ਗੁਰਸਿੱਖ ਦੀ ਲਾਜ ਰੱਖ ਰਹੇ ਹਾਂ ਵੀ ਭਰੀ ਸਭਾ ਦੇ ਵਿੱਚ ਕਿਤੇ ਸਿੱਖ ਦੀ ਪੱਤ ਨਾ ਚਲੇ ਜਾਏ, ਕਦੀ ਇੱਜ਼ਤ ਨਾ ਚਲੀ ਜਾਏ। ਡਰਦਾ ਹੈ ਗੁਰੂ ਕਾ ਸਿੱਖ, ਭੈ ਦੇ ਵਿੱਚ ਹੀ ਹੈ, ਸਿੱਖ ਦਾ ਭੈ ਦੂਰ ਕਰ ਰਹੇ ਹਾਂ, ਡਰ ਦੂਰ ਕਰ ਰਹੇ ਹਾਂ। ਸਾਰੇ ਬਾਜ਼ਾਰ ਦੇ ਵਿੱਚੋਂ ਭਾਈ ਕਟਾਰੂ ਦੇ ਵੱਟੇ ਪੂਰੇ ਨਿਕਲੇ। ਸਮਾਂ ਪਿਆ ਅਤੇ ਆਇਆ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਹਾਰਾਜ ਪੱਤ ਰੱਖੀ। ਪਾਤਸ਼ਾਹ ਕਹਿੰਦੇ, ਭਾਈ ਕਟਾਰੂ ਤੇਰਾ ਵੱਟਾ 5 ਪੈਸੇ ਘੱਟੀਏ, ਉਹ ਆਪਣਾ ਪੂਰਾ ਕਰ ਅਤੇ ਆਪਣੇ ਧਰਮ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਵੀ ਕੋਈ ਊਣ ਤਾਈ ਨਾ ਆਉਣ ਦੇਣੀ। ਗੁਰੂ ਦੇ ਹੁਕਮ ਨੂੰ ਇੰਨ ਬਿੰਨ ਉਪਦੇਸ਼ ਨੂੰ ਮੰਨਣਾ। ਅਤੇ ਉੱਚੀ ਆਵਾਜ਼ ਨਾਲ ਕਿਹਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਸੀਂ ਸੇਵਕ ਦੀ ਪੱਤ ਢੱਕਣ ਵਾਲੇ, ਇੱਜ਼ਤ ਢੱਕਣ ਵਾਲੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਭੈ ਦੂਰ ਕਰਨ ਵਾਲੇ, ਡਰ ਦੂਰ ਕਰਨ ਵਾਲੇ। ਜਿਹੜਾ ਸਿੱਖ ਸੇਵਕ ਆਪ ਜੀ ਦੇ ਚਰਨਾਂ ਦਾ ਭੌਰਾ ਬਣ ਜਾਏ, ਦਾਸ ਬਣ ਜਾਏ, ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਤੁਸੀਂ ਉਹਦਾ ਡਰ ਦੂਰ ਕਰ ਦਿੰਦੇ ਹੋ, ਭੈ ਦੂਰ ਕਰ ਦਿੰਦੇ ਹੋ। ਪੱਟ ਕੱਲ੍ਹ ਸਹਾਰ ਜੀ ਇਹ ਕਿਰਪਾ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਭੈ ਭੰਜਨ ਪਰ ਪੀਰ ਨਿਵਾਰਨ, ਤੁਸੀਂ ਭੈ ਨੂੰ ਭੰਨਣ ਵਾਲੇ ਹੋ, ਡਰ ਨੂੰ ਦੂਰ ਕਰਨ ਵਾਲੇ ਹੋ। ਪਰ ਪੀਰ ਨਿਵਾਰਨ, ਪਰਾਏ ਦੀ ਪੀੜ ਨੂੰ ਦੂਰ ਕਰਨ ਵਾਲੇ ਹੋ, ਪਰਾਈ ਪੀੜਾ ਹਰਨ ਵਾਲੇ ਹੋ। ਦੁਨੀਆਂ ਦਾ ਲੋਕ ਸਾਡੇ ਵਰਗੇ ਮਨੁੱਖ ਦੂਜੇ ਨੂੰ ਪੀੜਾ ਦੇ ਕੇ ਖੁਸ਼ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਦੂਜੇ ਦੀ ਪੀੜਾ ਖਤਮ ਕਰਨ ਵਾਲੇ ਨੇ। ਉਹ ਮਨੁੱਖ ਪਰਮਾਤਮਾ ਦਾ ਰੂਪ ਸਮਝਿਆ ਜਾਂਦਾ ਜਿਹੜਾ ਪਰਾਈ ਪੀੜ ਨੂੰ ਆਪਣੀ ਪੀੜ ਸਮਝ ਕੇ ਦੂਰ ਕਰਨ ਦਾ ਯਤਨ ਕਰੇ, ਉਹਨੂੰ ਪਰਮਾਤਮਾ ਦਾ ਰੂਪ ਕਿਹਾ ਜਾਂਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਵਿੱਚ ਗਏ, ਅਜੇ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ, ਲਾਹੌਰ ਵਿੱਚ ਗਏ ਨੇ ਜਦੋਂ ਤਾਇਆ ਸਹਾਰੀ ਮੱਲ ਜੀ ਦੇ ਬੇਟੇ ਦੇ ਵਿਆਹ 'ਤੇ ਗਏ। ਲਾਹੌਰ ਵਿੱਚ ਕਾਲ ਪਿਆ, ਬਹੁਤ ਲੋਕ ਮਰ ਗਏ ਲਾਹੌਰ ਵਿੱਚ। ਲੰਗਰ ਚਲਾਏ, ਜਿਨ੍ਹਾਂ ਨੂੰ ਕੋਈ ਸਾਂਭਣ ਵਾਲਾ ਸੀ ਨਹੀਂ ਸੀ ਨਾ, ਮੁਰਦਿਆਂ ਨੂੰ ਡੈੱਡ ਬਾਡੀ ਚੁੱਕਣ ਵਾਲਾ ਨਹੀਂ ਸੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਮੋਢਿਆਂ 'ਤੇ ਚੁੱਕ ਚੁੱਕ ਕੇ ਉਹਨਾਂ ਮੁਰਦਿਆਂ ਨੂੰ ਸੰਭਾਲਿਆ, ਕਿਸੇ ਦਾ ਅੰਤਿਮ ਸੰਸਕਾਰ ਕੀਤਾ, ਦਫਨਾਉਣ ਵਾਲੇ ਨੂੰ ਦਫਨਾਇਆ। ਆਪ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਬਿਨਾਂ ਭੇਦ ਭਾਵ ਤੋਂ ਹੋ ਕਰਕੇ ਦੁਨੀਆਂ ਦੀ ਮਨੁੱਖ ਮਾਤਰ ਦੀ ਸੇਵਾ ਕੀਤੀ। ਇਹ ਹੈ ਪਰ ਪੀਰ ਨਿਵਾਰਨ, ਪਰਾਏ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਹਨੂੰ ਨਿਵਾਰਨ ਦਾ ਯਤਨ ਕਰਨਾ, ਉਹਨੂੰ ਕੱਟਣ ਦਾ ਯਤਨ ਕਰਨਾ, ਇਹ ਸਿਰਫ ਪਰਮਾਤਮਾ ਹੀ ਕਰ ਸਕਦਾ ਜਾਂ ਪਰਮਾਤਮਾ ਦਾ ਰੂਪ ਕਰ ਸਕਦਾ, ਇਹ ਹੋਰ ਕੋਈ ਨਹੀਂ। ਵਡਿਆਈ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਭੈ ਭੰਜਨ ਪਰ ਪੀਰ ਨਿਵਾਰਨ, ਕੱਲ ਸਹਾਰ ਤੋਹੇ ਜਸ ਬਖਤਾ। ਮਹਾਰਾਜ ਮੈਂ ਕੱਲ ਸਹਾਰ ਭੱਟ, ਤੋਹੇ ਜਸ ਬਖਤਾ, ਤੋਹੇ ਮੈਣੇ ਤੁਹਾਡਾ, ਜਸ ਮੈਣੇ ਵਡਿਆਈ, ਬਖਤਾ ਮੈਨੇ ਕਹਿੰਦਾ ਹਾਂ। ਮਹਾਰਾਜ ਮੈਂ ਕੱਲ ਸਹਾਰ ਭੱਟ, ਆਪ ਜੀ ਦਾ ਸੇਵਕ, ਆਪ ਜੀ ਦੇ ਚਰਨਾਂ ਦਾ ਭੌਰਾ, ਆਪ ਜੀ ਦੇ ਦਰ ਘਰ ਦਾ ਭਿਖਾਰੀ, ਕੱਲ ਭੱਟ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੀ ਵਡਿਆਈ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮੈਂ ਵਡਿਆਈ ਕਰ ਰਿਹਾ, ਕਿਰਪਾ ਕਰਿਓ। ਕੁੱਲ ਸੋਢੀ ਗੁਰ ਰਾਮਦਾਸ ਧੰਨ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੋਢੀ ਕੁੱਲ ਦੇ ਸਰਮੌਰ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਮਹਾਰਾਜ ਤੁਸੀਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਪੁੱਤਰ ਹੋ। ਮਹਾਰਾਜ ਤੁਸੀਂ ਸੋਢੀ ਕੁੱਲ ਨੂੰ ਚਾਰ ਚੰਨ ਲਾਉਣ ਵਾਲੇ ਹੋ। ਧਰਮ ਤੁਝਾ ਅਰਜਨ ਹਰ ਭਗਤਾ। ਮਹਾਰਾਜ ਤੁਸੀਂ ਧਰਮ ਦੀ ਤੁਝਾ ਹੋ। ਤੁਝਾ ਦਾ ਅਰਥ ਹੁੰਦਾ ਹੈ ਝੰਡਾ, ਨਿਸ਼ਾਨ, ਜਿਹੜਾ ਨਿਸ਼ਾਨ ਝੂਲਦਾ ਹੈ। ਇਹਦਾ ਮਤਲਬ ਇਹ, ਇੱਥੇ ਬਹੁਤ ਉੱਚਾ ਘਰ ਹੈ, ਬਹੁਤ ਵੱਡਾ ਘਰ ਏ। ਮਹਾਰਾਜ ਤੁਹਾਡੇ ਘਰ ਦੇ ਵੀ ਧਰਮ ਦਾ ਨਿਸ਼ਾਨ ਝੂਲਦਾ, ਧਰਮ ਦਾ ਨਿਸ਼ਾਨ। ਦੁਨੀਆਂ ਦਾ ਨਿਸ਼ਾਨ ਜਿਹੜਾ ਹੈ ਉਹ ਹਉਮੈ ਦਾ ਪ੍ਰਤੀਕ ਏ, ਉਹ ਵੱਡੇ ਪੁਣੇ ਦਾ ਪ੍ਰਤੀਕ ਏ। ਮਹਾਰਾਜ ਜਿਹੜੇ ਤੁਹਾਡੇ ਘਰ ਦਾ ਨਿਸ਼ਾਨ ਏ ਨਾ, ਇਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਹੈ, ਸਾਰਿਆਂ ਨੂੰ ਇੱਕ ਨਿਰਗੁਣ ਬ੍ਰਹਮ ਦੇ ਨਾਲ ਜੋੜਨ ਵਾਲਾ ਹੈ, ਅਕਾਲ ਪੁਰਖ ਨਾਲ ਜੋੜਨ ਵਾਲਾ ਹੈ। ਆਪ ਜੀ ਦਾ ਝੁਲਦਾ ਹੋਇਆ ਨਿਸ਼ਾਨ ਇਹ ਦੱਸਦਾ ਵੀ ਇੱਥੇ ਧਰਮ ਦਾ ਘਰ ਹੀ, ਇੱਥੇ ਧਰਮੀ ਹੈ, ਇੱਥੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਧਰਮ ਧੁਜ ਹੋ, ਧਰਮ ਦਾ ਧੁਰਾ ਹੋ। ਅਤੇ ਅਰਜਨ ਹਰ ਭਗਤਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਆਪ ਪਰਮਾਤਮਾ ਦੇ ਭਗਤ ਹੋ। ਆਪ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ, ਅਤੇ ਦੂਜੇ ਸ਼ਬਦਾਂ ਵਿੱਚ ਅਰਜਨ ਹਰ ਭਗਤਾ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਹੜਾ ਸਿੱਖ ਸੇਵਕ ਆਪ ਜੀ ਦੀ ਹਜ਼ੂਰੀ ਵਿੱਚ ਆ ਗਿਆ ਨਾ, ਉਹਦੇ ਕੋਲੋਂ ਪਰਮਾਤਮਾ ਦੀ ਭਗਤੀ ਕਰਾਈ, ਉਹਨੂੰ ਭਗਤੀ ਵਾਲੇ ਪਾਸੇ ਪ੍ਰੇਰਿਤ ਕੀਤਾ, ਭਗਤੀ ਨਾਲ ਜੋੜਿਆ। ਤਾਂਹੀਓ ਆਪਾਂ ਸੁਖਮਣੀ ਸਾਹਿਬ ਜੀ ਦੇ ਪਾਠ ਵਿੱਚ ਪੜ੍ਹਦੇ ਹਾਂ ਨਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਮੈਂ ਬੜੀਆਂ ਜੂਨਾਂ ਵਿੱਚੋਂ ਫਿਰਦਾ ਫਿਰਦਾ, ਦੁੱਖਾਂ ਕਸ਼ਟਾਂ ਵਿੱਚੋਂ ਫਿਰਦਾ ਫਿਰਦਾ, ਪਤਾ ਨਹੀਂ ਕਿਹੜੀਆਂ ਜੂਨਾਂ ਵਿੱਚ ਫਿਰਦਾ ਫਿਰਦਾ ਮੈਂ ਆਇਆ ਹਾਂ, ਅਤੇ ਮਹਾਰਾਜ ਹੁਣ ਮਨੁੱਖਾ ਜਾਮੇ ਵਿੱਚ ਆ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨੀ ਪੈ ਗਏ, ਆਪ ਜੀ ਦੇ ਦਰ ਘਰ ਦਾ ਆਸਰਾ ਤੱਕ ਲਿਆ। ਮਹਾਰਾਜ ਬੇਨਤੀ ਹੈ, ਜੋਦੜੀ ਹੈ, ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ, ਆਪਣੀ ਭਗਤੀ ਵਿੱਚ ਲਾ ਲੈਣਾ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਹੜਾ ਸਿੱਖ ਸੇਵਕ ਆਪ ਜੀ ਦੇ ਚਰਨਾਂ ਵਿੱਚ ਆ ਗਿਆ ਨਾ, ਉਹਨੂੰ ਆਪ ਜੀ ਨੇ ਭਗਤੀ ਦੇ ਨਾਲ ਜੋੜ ਦਿੱਤਾ, ਉਹਨੂੰ ਪਰਮਾਤਮਾ ਦਾ ਭਗਤ ਬਣਾ ਦੇਣਾ ਕੀਤਾ। ਧਰਮ ਧੀਰ ਗੁਰਮਤ ਗੰਭੀਰ, ਮਹਾਰਾਜ ਆਪ ਜੀ ਧਰਮ ਦਾ ਆਸਰਾ ਰੂਪ ਹੋ। ਜਿਹੜਾ ਕੋਈ ਧਰਮੀ ਬਣਨਾ ਚਾਹੁੰਦਾ ਹੈ ਨਾ, ਜਿਹੜਾ ਧਰਮ 'ਤੇ ਚੱਲਣਾ ਚਾਹੁੰਦਾ ਹੈ, ਉਹਨੂੰ ਤੁਸੀਂ ਆਸਰਾ ਦਿੰਦੇ ਹੋ। ਆਪ ਜੀ ਧਰਮ ਅਵਤਾਰ ਹੋ, ਧਰਮ ਦੀ ਅਹੁਦੀ ਹੋ, ਗੁਰਮਤ ਗੰਭੀਰ, ਅਤੇ ਮਹਾਰਾਜ ਗੁਰੂ ਕੀ ਸਿੱਖਿਆ ਦੇਣ ਵਾਲੇ, ਗੁਰੂ ਕੀ ਸਿੱਖਿਆ ਕਰਕੇ ਦਿਲ ਵਿੱਚ ਬਹੁਤੇ ਗੰਭੀਰ ਹੋ, ਬਹੁਤੇ ਡੂੰਘੇ ਹੋ, ਬਹੁਤੀ ਡੂੰਘਿਆਈ ਵਾਲੇ ਹੋ। ਪਰ ਦੁੱਖ ਵਿਸਾਰਨ, ਪਰਾਏ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ, ਪਰਾਏ ਦੇ ਦੁੱਖਾਂ ਨੂੰ ਖਤਮ ਕਰਨ ਵਾਲੇ ਹੋ, ਪਰਾਈ ਪੀੜਾ ਹਰਨ ਵਾਲੇ ਹੋ। ਕੋਈ ਜਨਮਾਂ ਜਨਮਾਤਰਿਆਂ ਦਾ ਦੁੱਖ ਦਾ ਭੁੱਖ ਦਾ ਮਾਰਿਆ ਹੋਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਜਾਏ, ਆਪ ਜੀ ਦੇ ਸਾਹਮਣੇ ਤਰਲਾ ਲਵੇ, ਮਹਾਰਾਜ ਮੈਨੂੰ ਬਖਸ਼ ਲਓ, ਕੋੜੀਆਂ ਦਾ ਵੀ ਤੁਸੀਂ ਉਧਾਰ ਕਰਦੇ ਹੋ, ਕੋੜੀਆਂ ਦਾ ਵੀ ਭਲਾ ਕਰਦੇ ਹੋ, ਜਨਮਾਂ ਜਨਮਾਤਰਾਂ ਦੇ ਦੁੱਖਾਂ ਦੇ ਮਾਰੇ ਹੋਏ ਮਨੁੱਖ ਤੁਹਾਡੇ ਚਰਨਾਂ ਵਿੱਚ ਆ ਕੇ ਅਰਦਾਸਾਂ ਕਰਦੇ, ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਆਰਾਮ ਦਿਓ, ਮੇਰੇ ਸਰੀਰ ਨੂੰ ਅਰੋਗ ਕਰ ਦਿਓ, ਰੋਗ ਦੂਰ ਕਰ ਦਿਓ। ਜਿਨ੍ਹਾਂ ਦਾ ਦੁਨੀਆਂ ਵਿੱਚ ਕਿਤੇ ਇਲਾਜ ਨਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਆ ਕੇ ਉਹ ਵੀ ਤੰਦਰੁਸਤ ਹੋ ਜਾਂਦੇ ਨੇ। ਮਹਾਰਾਜ ਤੁਸੀਂ ਪਰਾਏ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ, ਪਰ ਦੁੱਖ ਵਿਸਾਰਨ, ਦੂਜੇ ਦੇ ਦੁੱਖਾਂ ਨੂੰ ਖਤਮ ਕਰਨ ਵਾਲੇ ਹੋ। ਸ਼ਬਦ ਸਾਰ ਹਰ ਸਮ ਉਦਾਰ, ਮਹਾਰਾਜ ਜਿਹੜਾ ਆਪ ਜੀ ਦਾ ਸ਼ਬਦ ਹੀ ਹੈ ਨਾ, ਆਪ ਜੀ ਦਾ ਉਪਦੇਸ਼ ਹੀ ਹੈ, ਅਤਿ ਸਾਰ ਬਹੁਤਾ ਸ੍ਰੇਸ਼ਟ ਹੀ ਹੈ। ਹਰ ਸਮ ਉਦਾਰ, ਆਪ ਜੀ ਹਰ ਸਮ, ਹਰ ਕੌਣ ਹੈ, ਅਕਾਲ ਪੁਰਖ ਵਾਹਿਗੁਰੂ, ਸਮ ਦਾ ਅਰਥ ਹੁੰਦਾ ਬਰਾਬਰ, ਉਦਾਰ ਮੈਨੇ ਬਹੁਤੇ ਸਖੀ ਸੁਭਾਅ ਵਾਲੇ, ਬਹੁਤੇ ਵੱਡੇ ਜੀ, ਪਰਮਾਤਮਾ ਵਰਗੇ ਉਦਾਰ ਹੋ, ਪਰਮਾਤਮਾ ਵਾਂਗੂ ਦਾਤਾਂ ਦੇਣ ਵਾਲੇ ਹੋ। ਅਹਮੇਵ ਨਿਵਾਰਨ, ਮਹਾਰਾਜ ਅਹਮੇਵ, ਅਹਮੇਵ ਦਾ ਅਰਥ ਹੈ ਹੰਕਾਰ, ਆਪ ਜੀ ਹੰਕਾਰ ਦੂਰ ਕਰਨ ਵਾਲੇ ਹੋ। ਹਉਮੈ ਕਰਕੇ ਹੀ ਮਨੁੱਖ ਪਰਮਾਤਮਾ ਤੋਂ ਦੂਰ ਹੈ, ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਮਹਾਰਾਜ ਜੀ ਆਪ ਜੀ ਦਾ ਉਪਦੇਸ਼ ਬੜਾ ਸ੍ਰੇਸ਼ਟ ਹੈ, ਆਪ ਜੀ ਪਰਮਾਤਮਾ ਵਾਂਗੂ ਉਦਾਰ ਹੋ। ਆਪ ਜੀ ਉਪਦੇਸ਼ ਦੇ ਕਰਕੇ ਪਹਿਲਾਂ ਗੁਰਸਿੱਖ ਦੇ ਹਿਰਦੇ ਵਿੱਚੋਂ ਹੰਕਾਰ ਦੂਰ ਕਰਦੇ ਹੋ, ਹਉਮੈ ਦੂਰ ਕਰਦੇ ਹੋ। ਜਦੋਂ ਹਉਮੈ ਦੂਰ ਹੋ ਗਈ, ਪਰਮਾਤਮਾ ਦੇ ਗੁਣ ਫਿਰ ਹੀ ਅੰਦਰ ਟਿਕਣੇ। ਜਿੰਨਾ ਚਿਰ ਤੱਕ ਹਉਮੈ ਦੂਰ ਨਹੀਂ ਹੁੰਦੀ, ਉਨਾ ਚਿਰ ਤੱਕ ਪਰਮਾਤਮਾ ਦੇ ਗੁਣ ਮਨੁੱਖ ਦੇ ਅੰਦਰ ਨਹੀਂ ਟਿਕ ਸਕਦੇ। ਮਹਾਂਦਾਨ ਸਤਿਗੁਰ ਗਿਆਨ, ਮਨ ਚਾਓ ਨਾ ਹੁੱਟੇ। ਮਹਾਰਾਜ ਬਹੁਤੇ ਵੱਡਿਆਂ ਦਾਨਾਂ ਨਾਲੋਂ ਵੱਡਾ ਦਾਨ ਕੀ ਹੈ? ਸਤਿਗੁਰ ਗਿਆਨ। ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਹੈ ਸਤਿਗੁਰੂ ਦਾ ਗਿਆਨ, ਅਤੇ ਗਿਆਨਾਂ ਵਿੱਚੋਂ ਸ਼੍ਰੋਮਣੀ ਗਿਆਨ ਹੈ ਬ੍ਰਹਮ ਗਿਆਨ। ਆਪਾਂ ਜਦੋਂ ਅਰਦਾਸ ਕਰਦੇ ਹਾਂ ਨਾ ਗੁਰੂ ਕੇ ਚਰਨਾਂ ਵਿੱਚ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਵੇਕ ਦਾ ਅਰਥ ਗਿਆਨ ਹੁੰਦਾ ਹੈ, ਵਿਵੇਕ ਦਾਨ, ਵਸਾਹ ਦਾਨ, ਭਰੋਸਾ, ਦਾਨਾ ਸਿਰ ਦਾਨ, ਨਾਮ ਦਾਨ, ਇਹ ਸਾਰੇ ਦਾਤਾਂ ਮੰਗਦੇ ਹਾਂ, ਸਾਰੇ ਦਾਨ ਮੰਗਦੇ ਹਾਂ, ਕਿਉਂਕਿ ਇਹਨਾਂ ਦਾਤਾਂ ਵਿੱਚ, ਇਹਨਾਂ ਦਾਨਾਂ ਵਿੱਚ ਫਿਰ ਬ੍ਰਹਮ ਗਿਆਨ ਲੁਕਿਆ ਹੋਇਆ ਹੈ। ਗੁਰੂ ਦੀਆਂ ਬਖਸ਼ਾਂ ਲੁਕੀਆਂ ਹੋਈਆਂ ਨੇ, ਗੁਰੂ ਦੀਆਂ ਬਖਸ਼ਾਂ ਬੈਠੀਆਂ ਹੋਈਆਂ ਨੇ। ਇਹ ਗੁਰੂ ਕਾ ਸਿੱਖ ਦਾਨ ਮੰਗਦਾ ਹੈ, ਅਤੇ ਸੱਚੇ ਪਾਤਸ਼ਾਹ ਮਹਾਰਾਜ ਮਹਾਂਦਾਨ ਸਤਿਗੁਰ ਗਿਆਨ, ਮਹਾਂਦਾਨਾਂ ਵਿੱਚੋਂ, ਵੱਡਿਆਂ ਦਾਨਾਂ ਵਿੱਚੋਂ ਦਾਨ ਹੈ ਸਤਿਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਬ੍ਰਹਮ ਗਿਆਨ। ਮਨ ਚਾਓ ਨਾ ਹੁੱਟੇ, ਜਿਹੜੇ ਗੁਰਸਿੱਖ ਦੇ ਹਿਰਦੇ ਵਿੱਚ ਸਤਿਗੁਰੂ ਦਾ ਗਿਆਨ ਪ੍ਰਗਟ ਹੋ ਗਿਆ, ਜਿਹਨੂੰ ਪਤਾ ਲੱਗ ਗਿਆ ਵੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾ ਕੇ ਦੁੱਖ ਲਹਿ ਜਾਂਦੇ ਨੇ, ਪਾਪ ਲਹਿ ਜਾਂਦੇ ਨੇ, ਜੰਮਣਾ ਮਰਨਾ ਮਿਟ ਜਾਂਦਾ ਹੈ, ਅਤੇ ਮਹਾਰਾਜ ਮਨ ਚਾਓ ਨਾ ਹੁੱਟੇ, ਉਹਦੇ ਮਨ ਵਿੱਚ ਗੁਰਸਿੱਖ ਦੇ ਇੰਨਾ ਚਾਅ ਚੜ੍ਹ ਜਾਂਦਾ ਹੈ, ਫਿਰ ਹਟਦਾ ਨਹੀਂ ਨਾਮ ਜਪਣ ਤੋਂ, ਆਪ ਜੀ ਦੇ ਅੱਗੇ ਅਰਦਾਸਾਂ ਕਰਨ ਤੋਂ ਫਿਰ ਹਟਦਾ ਨਹੀਂ, ਆਪ ਜੀ ਦੇ ਦਰ ਤੋਂ ਫਿਰ ਨਾਰਾਜ਼ ਨਹੀਂ ਹੁੰਦਾ, ਆਪ ਜੀ ਦਾ ਦਰ ਫਿਰ ਛੱਡਦਾ ਨਹੀਂ, ਮਹਾਰਾਜ ਦੇ ਮਨ ਵਿੱਚ ਚਾਅ ਪੈਦਾ ਕਰ ਦਿੰਦੇ ਹੋ ਸਿੱਖ ਦੇ, ਗੁਰਸਿੱਖ ਚਾਅ ਨਾਲ ਫਿਰ ਸੇਵਾ ਕਰਦਾ ਹੈ, ਸ਼ਰਧਾ ਨਾਲ ਸੇਵਾ ਕਰਦਾ ਹੈ, ਭਾਵਨਾ ਨਾਲ ਸੇਵਾ ਕਰਦਾ ਹੈ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਐਸੇ ਮਹਾਂਦਾਨਾਂ ਵਿੱਚੋਂ ਉੱਤਮ ਗਿਆਨ ਬਖਸ਼ਿਸ਼ ਕਰ ਦਿੰਦੇ ਹੋ, ਬ੍ਰਹਮ ਗਿਆਨ ਦੇ ਦਾਤੇ ਹੋ। ਸਤਵੰਤ ਹਰ ਨਾਮ ਮੰਤਰ ਨਵਨਿਧ ਨਾਨਖੁੱਟੇ। ਸੱਚੇ ਪਾਤਸ਼ਾਹ ਮਹਾਰਾਜ ਜੀ ਸਤਵੰਤ ਸਤ ਪ੍ਰਤੱਗ ਐਸੇ ਹੋ, ਜਿਹੜਾ ਬਚਨ ਆਪਣੇ ਮੂੰਹੋਂ ਕੱਢ ਦਿੰਦੇ ਹੋ ਉਸ ਬਚਨ ਨੂੰ ਪੂਰਾ ਕਰਦੇ ਹੋ। ਸਤਵੰਤ ਹੋ, ਸਤ ਬਚਨੀ ਹੋ, ਜੋ ਬਚਨ ਆਪ ਜੀ ਨੇ ਮੁੱਖ ਤੋਂ ਕਹਿ ਦਿੱਤਾ ਉਹ ਸੱਤ ਹੈ। ਜੇ ਸਿੱਖਾਂ ਕਹਿ ਦਿੱਤਾ ਮਹਾਰਾਜ ਚੰਦੂ ਪਾਪੀ ਦੀ ਲੜਕੀ ਦਾ ਨਾਤਾ ਨਹੀਂ ਲੈਣਾ, ਇਹਨੇ ਗੁਰੂ ਘਰ ਨੂੰ ਮੋਰੀ ਅਤੇ ਆਪਣੇ ਆਪ ਨੂੰ ਚਬਾਰਾ ਕਿਹਾ, ਇਹਨੇ ਗੁਰੂ ਘਰ ਨੂੰ ਨੀਵਾਂ ਅਤੇ ਆਪ ਹੰਕਾਰੀ ਹੋ ਕੇ ਉੱਚਾ ਬਣਿਆ। ਸੱਤ ਬਚਨ ਜੋ ਸਿੱਖਾਂ ਨੇ ਕਹਿ ਦਿੱਤਾ ਉੱਦਾਂ ਹੀ ਹੋਏਗਾ। ਦੁਨੀਆ ਇੱਕ ਪਾਸੇ ਹੋ ਜਾਏ, ਜੋ ਬਚਨ ਕਰ ਦਿੱਤਾ ਸੋ ਕਰ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਸਤਵੰਤ ਹੋ, ਆਪ ਸੱਤ ਪ੍ਰਤੱਗੀ ਹੋ, ਆਪ ਸੱਤ ਬਚਨ ਬੋਲਣ ਵਾਲੇ ਹੋ। ਹਰਨਾਮ ਅਤੇ ਪਾਤਸ਼ਾਹ ਮਹਾਰਾਜ ਜੀ ਹਰਨਾਮ ਮੰਤਰ ਦੇਣ ਵਾਲੇ ਹੋ ਸਿੱਖਾਂ ਨੂੰ। ਜਿਹੜਾ ਗੁਰਸਿੱਖ ਸੇਵਕ ਆਪ ਜੀ ਦੇ ਚਰਨਾਂ ਵਿੱਚ ਆ ਗਿਆ ਉਹਨੂੰ ਕਹਿ ਦਿੱਤਾ ਬੋਲ ਵਾਹਿਗੁਰੂ, ਬੋਲ ਸਤਨਾਮ ਵਾਹਿਗੁਰੂ, ਗੁਰੂ ਕੀ ਬਾਣੀ ਬੋਲ, ਗੁਰੂ ਕੇ ਬਚਨਾਂ ਨਾਲ ਸਾਂਝ ਪਾ। ਨਵਨਿਧ ਨਾਨਖੁੱਟੇ। ਮਹਾਰਾਜ ਜਿਨ੍ਹਾਂ ਸਿੱਖਾਂ ਸੇਵਕਾਂ ਨੇ ਆਪ ਜੀ ਦੇ ਚਰਨ ਪਰਸਲੇ, ਆਪ ਜੀ ਕੋਲੋਂ ਨਾਮ ਮੰਤਰ ਗ੍ਰਹਿਣ ਕਰ ਲਿਆ, ਜਿਹੜਾ ਸਿੱਖ ਸੇਵਕ ਨਾਮ ਦੀ ਮਹਿਮਾ ਕਰਨ ਲੱਗ ਪਿਆ, ਵਡਿਆਈ ਕਰਨ ਲੱਗ ਪਿਆ, ਨੌ ਨਿਧੀਆਂ ਦਾ ਐਸਾ ਖਜ਼ਾਨਾ ਬਖਸ਼ ਦਿੰਦੇ ਹੋ, ਫਿਰ ਉਹ ਕਦੀ ਮੁੱਕਦਾ ਨਹੀਂ, ਕਦੀ ਘਟਦਾ ਨਹੀਂ। ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਨ ਕਹੀਏ ਸਪੁੱਤਰ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਐਂ ਸਾਰਿਆਂ ਦੇ ਵਿੱਚ ਹੋ, ਸਾਰੇ ਥਾਵਾਂ 'ਤੇ ਬਿਰਾਜਮਾਨ ਅਤੇ ਪਰਿਪੂਰਨ ਹੋ। ਆਪ ਜੀ ਨੇ ਸ਼ਾਂਤੀ ਰੂਪੀ ਜਸ ਰੂਪੀ ਚੰਦੋਆ ਤਾਣਿਆ ਹੋਇਆ ਹੈ। ਆਪ ਜੀ ਦੀ ਜਸ ਦਾ ਚੰਦੋਆ ਸਾਰੇ ਥਾਵਾਂ 'ਤੇ ਤਣਿਆ ਹੋਇਆ ਹੈ, ਸ਼ਾਂਤੀ ਅਤੇ ਸਹਿਜ ਦਾ ਚੰਦੋਆ ਮਹਾਰਾਜ ਆਪ ਜੀ ਨੇ ਤਾਣਿਆ ਹੋਇਆ ਹੈ। ਆਪ ਜੀ ਤਖ਼ਤ ਚਵਰ ਚੰਦੋਏ ਦੇ ਮਾਲਕ ਹੋ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰ ਅਰਜਨ ਕੱਲ ਉੱਚਰੇ ਤੈਂ ਰਾਜ ਯੋਗ ਰਸ ਜਾਣਿਓ। ਇਹ ਕੱਲ ਭੱਟ ਜੀ ਸੱਤਵੇਂ ਸਵੱਈਏ ਦੀ ਸਮਾਪਤੀ ਕਰਦੇ ਹੋਏ ਇਹ ਕਿਰਪਾ ਕਰਦੇ ਨੇ, ਕੱਲ ਭੱਟ ਉਚਾਰਨ ਕਰਦਾ ਹੈ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਰਾਜ ਯੋਗ ਭਗਤੀ ਅਤੇ ਗਿਆਨ ਦੇ ਰੋਗ ਰਸਮ ਮਾਨਣਾ ਕੀਤਾ ਹੈ। ਮਹਾਰਾਜ ਆਪ ਜੀ ਨੇ ਰਾਜ ਅਤੇ ਯੋਗ ਦੋਵੇਂ ਇਕੱਠੇ ਮਾਣੇ ਹੈ। ਗੁਰਸਿੱਖਾਂ ਨੂੰ ਆਪਣੇ ਘਰ ਬਾਰ ਛੁਡਾ ਕਰਕੇ ਇਵੇਂ ਜੰਗਲਾਂ ਬੇਲਿਆਂ ਵਿੱਚ ਨਹੀਂ ਵਾੜਿਆ, ਪਹਾੜਾਂ ਦੀਆਂ ਕੰਧਰਾਂ ਵਿੱਚ ਨਹੀਂ ਵਾੜਿਆ। ਮਹਾਰਾਜ ਆਪ ਜੀ ਨੇ ਕੋਈ ਜਲ ਤਾਰੇ ਨਹੀਂ ਸਿਖਾਏ। ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪ੍ਰਵਿਰਤੀ ਵਿੱਚ ਰਹਿੰਦਿਆਂ ਹੋਇਆਂ ਨਿਰਵਿਰਤੀ ਆਪ ਜੀ ਨੇ ਸਿਖਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਬੜਾ ਸੌਖਾ ਸਾਨੂੰ ਉਪਦੇਸ਼ ਦਿੱਤਾ, ਸੌਖਾ ਜਿਹਾ ਸਾਨੂੰ ਧਰਮ ਦਿੱਤਾ ਵੀ ਦੁਨੀਆਦਾਰੀ ਵਿੱਚ ਰਹਿੰਦਿਆਂ ਆਪਣੇ ਕੰਮ ਧੰਦੇ ਕਰਦਿਆਂ ਪਰਿਵਾਰ ਪਾਲਦਿਆਂ ਹੋਇਆਂ ਰਾਜ ਯੋਗ ਮਹਾਰਾਜ ਤੁਸੀਂ ਆਪ ਵਰਤਾਇਆ, ਆਪ ਰਾਜ ਯੋਗ ਭੋਗਿਆ ਅਤੇ ਗੁਰਸਿੱਖਾਂ ਨੂੰ ਰਾਜ ਯੋਗ ਮਹਾਰਾਜ ਤੁਸੀਂ ਕਰਾਇਆ। ਭਾਈ ਗੁਰਦਾਸ ਜੀ ਕਹਿੰਦੇ ਨਾ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਆਪ ਘਰ ਬਾਰੀ ਪਰਿਵਾਰੀ ਹੋ ਕਰਕੇ, ਗ੍ਰਿਸਤੀ ਹੋ ਕਰਕੇ ਸੰਸਾਰ ਵਿੱਚ ਵਰਤੇ, ਆਪਣੇ ਸਿੱਖਾਂ ਸੇਵਕਾਂ ਨੂੰ ਗ੍ਰਿਸਤੀ ਬਣਾ ਕੇ ਦੁਨੀਆਦਾਰੀ ਵਿੱਚ ਵੀ ਪੂਰੇ ਕਰਕੇ ਅਤੇ ਨਾਲ ਹੀ ਸਿੱਖੀ ਦਾ ਉਪਦੇਸ਼ ਦੇ ਕੇ ਧਰਮ ਦੇ ਵਿੱਚ ਵੀ ਪੂਰੇ ਕਰ ਦੇਣਾ ਕੀਤਾ। ਰਾਜ ਵੀ ਅਤੇ ਯੋਗ ਵੀ ਦੋਵੇਂ ਵਸਤੂਆਂ ਦੇ ਦਿੱਤੀਆਂ। ਮਹਾਰਾਜ ਇਹ ਆਪ ਜੀ ਨੇ ਵਡਿਆਈ ਦਿੱਤੀ, ਕਿਰਪਾ ਕਰੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਨੀਚਾਂ ਨੂੰ ਪਾਪੀਆਂ ਨੂੰ ਆਪ ਜੀ ਤੋਂ ਬੇਮੁੱਖਾਂ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ, ਸਾਡੇ ਜੀਵਨ ਦਾ ਵੀ ਭਲਾ ਹੋ ਜਾਏ, ਸਾਡਾ ਪਾਰ ਉਤਾਰਾ ਹੋ ਜਾਏ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਆਓ ਆਨੰਦ ਸਾਹਿਬ ਜੀ ਦੀਆਂ ਪੰਜ ਪੌੜੀਆਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।